सब कै संग रखै व्यवहारै निश्चा नेम इन्हूं ते न्यारै।
परम सत्कार योग साध संगत जी, सरबत माई भाई नाम जप रहे हो, आप जी दियां रसना सतगुरु बख्शिश नाल पवित्र होईयां पईयां हन। दास नूं कुछ अर्जां करन दी योगता बख्शन वास्ते सब असीस बख्शो, सब धन कहो सतगुरु सच्चे पातशाह जी नूं, कोई रसना वांझी ना रहे, सब गज के कहो धन श्री गुरु नानक देव सच्चे पातशाह जी। एक बार फिर कृपा करो, सब गज के कहो धन श्री सतगुरु उदय सिंह सच्चे पातशाह जी। आप जी साहिब गुरु कलगीधर पातशाह जी दे पवित्र बचन जो आप जी ने सौ साखी दे अनुसार वख वख सिखा नूं बख्शिश कीते, सौ साखी दी अठवीं साखी दे आधार ते महाकवि भाई संतोख सिंह जी चूड़ामण ने मुक्तनामा नाम दी ये रचना गुरप्रताप सूरज ग्रंथ विच कीती है, जिस दा पाठ आप जी ने कल श्रवण कीता। अज भी सतगुरु सच्चे पातशाह जी दी बख्शी हुई बुद्धि अनुसार उस दे संबंध विच ही कुछ अर्जां करन दा जतन करांगा। सारे माई भाई कृपा करके इस गल वल तवज्जो दिओ जी, क्योंकि ये मुक्तिनामा असल विच रहतनामा ही है। सिख नूं की करना चाहिए की नहीं करना चाहिए, विधि और निषेध, यम और नियम दोवें पक्षां दा बयान भाई संतोख सिंह जी ने कीता है, वो आप जी सरवण करो। हाँ जी।
सब कै संग रखै व्यवहारै।
भाई साहब जी कहिंदे ने कि गुरु गोबिंद सिंह साहिब सच्चे पातशाह जी ने हुक्म कीता है, भाई गुरसिखो सारे चारे वर्णा नाल सारी सृष्टि दे लोकां नाल विहार रखो, प्यार प्रेम रखो।
निश्चा नेम इन्हूं ते न्यारै।
कोई हिंदू है, कोई मुसलमान है, कोई पारसी है, कोई बोधी है, किसी भी धर्म दा, किसी भी जात दा, किसी भी कौम दा मनुख है, किसी भी देश दा मनुख है, उहदे नाल प्रेम प्यार ते रखो, पर अपना निश्चा अडोल अते वक्खरा रखो। तुहाडा निश्चा जिहड़ा है वह अपने सतगुरु दे चरणा ते होना चाहिए, ये नहीं कि बहु गिणती वल वेख के तुसीं अपने निश्चे तो डोल जाओ, अपने भरोसे तो डोल जाओ कि बहुत सारे लोग किसी पीर की जगह नूं जा रहे ने, पीर दे मज़ार नूं जा रहे ने, तो असीं भी उहनां दे पिछे लग के चले जाइए। अपना निश्चा जिहड़ा है वह अडोल अपने सतगुरु परमेश्वर उत्ते रखना है, उहनां तों न्यारा रखना है।
जगत झूठ ते रहिए दूर।
जगत झूठ तो भाव है तंबाकू। गरीब नवाज सच्चे पातशाह हुक्म कीता है कि जगत झूठ भाव तंबाकू तो दूर रहना है।
पहरै नहीं कसुंबारू।
गरीब नवाज जी हुक्म कीता कि कसुंबे रंग दा गूढ़ा कपड़ा नहीं पाउणा। कसुंबे तो भाव हुंदा है गूढ़ा लाल, सूहा लाल रंग दा कपड़ा, ਉਹ ਤਨ 'ਤੇ ਨਹੀਂ ਪੈਰਨਾ, ਭਾਵ ਕਿ ਜਿਹੜੇ ਮਨ ਨੂੰ ਵਿਕਾਰਾਂ ਵਾਲੇ ਪਾਸੇ ਲਿਜਾਣ ਵਾਲਾ ਲਿਬਾਸ ਹੈ ਉਸ ਨੂੰ ਨਹੀਂ ਧਾਰਨ ਕਰਨਾ। ਸ਼ਾਂਤੀ ਵਾਲਾ ਮਨ ਨੂੰ ਚੰਗੇ ਪਾਸੇ ਸਾਤਵਿਕ ਪਾਸੇ ਲਾਉਣ ਵਾਲਾ, ਸਾਤਵਿਕ ਗੁਣਾਂ ਨੂੰ ਪੈਦਾ ਕਰਨ ਵਾਲਾ ਪਹਿਰਾਵਾ ਵੇਸ ਜਿਹੜਾ ਹੈ ਉਹ ਧਾਰਨ ਕਰਨਾ ਹੈ। ਕਿਉਂਕਿ ਵੇਸ਼ ਦਾ ਇਸ ਮਨ ਉੱਤੇ ਬਹੁਤ ਵੱਡਾ ਅਸਰ ਹੁੰਦਾ। ਜਦੋਂ ਅਸੀਂ ਭੜਕੀਲੇ ਕੱਪੜਿਆਂ ਨੂੰ ਵੇਖਦੇ ਹਾਂ, ਸਾਡਾ ਮਨ ਜਿਹੜਾ ਉਹ ਉਸ ਤਰ੍ਹਾਂ ਦਾ ਖਰਾਬ ਹੁੰਦਾ। ਜਦੋਂ ਅਸੀਂ ਭੜਕੀਲੇ ਕੱਪੜੇ ਪਾਉਂਦੇ ਹਾਂ, ਉਹਦੇ ਨਾਲ ਸੂਰਜ ਦੀ ਗਰਮੀ ਨੂੰ ਸੋਖਦਾ ਹੋਇਆ ਉਹ ਕੱਪੜਾ ਸਾਡੀ ਜਿਹੜਾ ਪੰਜਵਾਂ ਗਿਆਨ ਇੰਦਰਾ ਹੈ, ਸਾਡੀ ਚਮੜੀ, ਉਹਦੇ ਰਾਹੀਂ ਸਾਡੇ ਮਨ ਤੱਕ ਅਸਰ ਕਰਦਾ ਹੈ। ਇਸ ਵਾਸਤੇ ਗਰੀਬ ਨਵਾਜ ਜੀ ਹੁਕਮ ਕੀਤਾ ਕਿ ਕਸੂਹਾ ਕਸੁੰਬਾ ਰੰਗ ਜਿਹੜਾ ਹੈ ਉਹ ਨਹੀਂ ਪਹਿਨਣਾ।
ਦਿਨ ਮਹਿ ਸੁਰਮਾ ਨੈਣ ਨਾ ਪਾਵੇ,
ਵਿਕਾਰਾਂ ਨੂੰ ਪੈਦਾ ਕਰਨ ਵਾਲਾ ਸ਼ਿੰਗਾਰ ਨਹੀਂ ਕਰਨਾ, ਦਿਨ ਵੇਲੇ ਸੁਰਮਾ ਆਦਿਕ ਨਹੀਂ ਪਾਉਣਾ।
ਕੱਛ ਬਿਨ ਨਗਨ ਨਹੀਂ ਸੁਪਤਾਵੇ,
ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਸ਼ਹਿਰੇ ਦੀ ਰਹਿਤ ਦਾ। ਬੜਾ ਤਾਕੀਦੀ ਹੁਕਮ ਹੈ ਕਿ ਇੱਕ ਪਹੁੰਚਾ ਪਾ ਕੇ ਦੂਜਾ ਪਹੁੰਚਾ ਲਾਉਣਾ, ਭਾਵ ਆਪਣੇ ਸਰੀਰ ਤੋਂ ਵੱਖਰਾ ਨਹੀਂ ਕਰਨਾ। ਇੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਵੀ ਹੁਕਮ ਕਰ ਰਹੇ ਨੇ ਕਿ ਆਪਣੇ ਸਰੀਰ ਤੋਂ ਸੌਣ ਵੇਲੇ ਕਸ਼ਹਿਰਾ ਜਿਹੜਾ ਹੈ ਉਸ ਨੂੰ ਵੱਖਰਾ ਨਹੀਂ ਕਰਨਾ।
ਕੱਛ ਬਹੀਨ ਚਿਰ ਕਾਲ ਨਾ ਰਹੇ,
ਕਸ਼ਹਿਰੇ ਤੋਂ ਬਿਨਾਂ ਨਾ ਰਹੇ। ਇੱਥੇ ਭਾਵ ਅਸਲ ਵਿੱਚ ਇਹ ਹੈ, ਮੈਂ ਇੱਕ ਅਰਜ਼ ਕਰਦਿਆਂ ਕਿ ਜਿਹੜੇ ਪੰਜ ਕਕਾਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ੇ, ਇਹ ਕੇਵਲ ਪਰਦਾ ਢੱਕਣ ਵਾਸਤੇ ਨਹੀਂ, ਇਹ ਕੇਵਲ ਧਰਮ ਦੇ ਚਿੰਨ੍ਹ ਦੇ ਤੌਰ 'ਤੇ ਨਹੀਂ, ਇਹਨਾਂ ਦਾ ਕੋਈ ਭਾਵ ਹੈ। ਜਿਸ ਤਰ੍ਹਾਂ ਕਸ਼ਹਿਰਾ ਹੈ, ਕਸ਼ਹਿਰੇ ਦਾ ਭਾਵ ਇਹ ਹੈ ਕਿ ਸਿੱਖ ਦਾ ਜਤ ਸਤ ਜਿਹੜਾ ਹੈ ਉਹ ਕਾਇਮ ਰਹੇ। ਇਸ ਦਾ ਭਾਵ ਇਹ ਹੀ ਲਿਆ ਜਾਵੇਗਾ ਕਿ ਸਿੱਖ ਕਸ਼ਹਿਰੇ ਤੋਂ ਬਿਨਾਂ ਨਾ ਰਹੇ। ਮਤਲਬ ਇਹ ਹੈ ਕਿ ਸਿੱਖ ਜਿਹੜਾ ਹੈ ਉਹ ਜਤ ਸਤ ਤੋਂ ਬਿਨਾਂ ਨਾ ਰਹੇ, ਉਸ ਦਾ ਜਿਹੜਾ ਮਨ ਹੈ ਉਹ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੇ ਦੇ ਕਥਨ ਅਨੁਸਾਰ ਅਡੋਲ ਰਹੇ।
ਇੱਕ ਤਾਂ ਜਦੂਤੀ ਤੁਰਤ ਹੀ ਗਹੈ,
ਇੱਕ ਕਸ਼ਹਿਰਾ ਉਤਾਰਨ ਤੋਂ ਬਾਅਦ ਦੂਸਰਾ ਕਸ਼ਹਿਰਾ ਜਿਹੜਾ ਹੈ ਉਸੇ ਵੇਲੇ ਪਹਿਨ ਲਵੇ।
ਸਿਮਰਨ ਸਤਨਾਮ ਕੋ ਧਰੈ,
ਸੱਚੇ ਨਾਮ ਦਾ ਸਤਿਗੁਰੂ ਜੀ ਦਾ ਗੁਰਮੰਤਰ ਜੋ ਹੈ ਉਸ ਦੇ ਅਨੁਸਾਰ ਪਰਮੇਸ਼ਰ ਦੇ ਨਾਮ ਦਾ ਸਿਮਰਨ ਆਪਣੇ ਹਿਰਦੇ ਵਿੱਚ ਧਾਰਨ ਕਰੇ।
ਸੁਪਤਨ ਸਮੈ ਸੋਹਿਲਾ ਰਰੈ,
ਗਰੀਬ ਨਵਾਜ ਜੀ ਹੁਕਮ ਕੀਤਾ ਕਿ ਜਦੋਂ ਸਿੱਖ ਸੌਣ ਲੱਗੇ, ਸੌਣ ਤੋਂ ਪਹਿਲਾਂ ਸੋਹਿਲੇ ਦਾ ਪਾਠ ਕਰੇ। ਕੀਰਤਨ ਸੋਹਿਲਾ, ਆਰਤੀ ਸੋਹਿਲਾ ਵੀ ਆਖਿਆ ਜਾਂਦਾ ਹੈ, ਉਸ ਦਾ ਪਾਠ ਉਚਾਰਨ ਕਰੇ।
ਬਿਗਨ ਅਨੇਕਨ ਕੋ ਹੋਏ ਨਾਸ਼,
ਸੋਹਿਲਾ ਕਰਨ ਤੋਂ ਬਾਅਦ ਅਰਦਾਸ ਕਰਕੇ ਸੋਵੇਂ, ਅਨੇਕਾਂ ਵਿਘਨਾਂ ਦਾ ਨਾਸ ਹੋ ਜਾਵੇਗਾ।
ਸਦਾ ਤਰੈ ਸਤਿਗੁਰ ਕੀ ਆਸ,
ਪਰ ਅਰਦਾਸ ਕਿਸ ਅੱਗੇ ਕਰਨੀ ਹੈ? ਗਰੀਬ ਨਵਾਜ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਮਨ ਦੇ ਵਿੱਚ ਸਦਾ ਹੀ ਇੱਕੋ ਆਸ ਹੋਣੀ ਚਾਹੀਦੀ ਹੈ, ਆਪਣੇ ਸਤਿਗੁਰੂ ਦੀ। ਆਪਣੇ ਸਤਿਗੁਰੂ ਤੋਂ ਬਿਨਾਂ ਹੋਰ ਕਿਸੇ ਦਾ ਆਸਰਾ, ਹੋਰ ਕਿਸੇ ਦੀ ਆਸ, ਹੋਰ ਕਿਸੇ ਦੀ ਧਿਰ ਦੀ ਇੱਛਾ ਜਿਹੜੀ ਹੈ ਉਹ ਮਨ ਵਿੱਚ ਨਹੀਂ ਕਰਨੀ ਚਾਹੀਦੀ।
ਗੁਰ ਕੀ ਪਹੁਲ ਸਿੱਖ ਲੈ ਰਹਿਤ ਕਮਾਵੇ ਗ੍ਰੰਥ,
ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਕਿ ਗੁਰੂ ਕੇ ਹੁਕਮ ਅਨੁਸਾਰ ਪਹੁਲ ਲੇਵੇ। ਪਹੁਲ ਜਿਹੜੀ ਹੈ ਉਹ ਬੇਸ਼ੱਕ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਵੀ ਪਾਹੁਲ ਦਿੱਤੀ ਜਾਂਦੀ ਸੀ, ਲਈ ਜਾਂਦੀ ਸੀ, ਪਰ ਉਹ ਪਾਹੁਲ ਜਿਹੜੀ ਹੈ ਉਹ ਚਰਨ ਪਾਹੁਲ ਹੁੰਦੀ ਸੀ। ਸਤਿਗੁਰੂ ਸਾਹਿਬਾਨ ਆਪਣੇ ਚਰਨ ਦਾ ਅੰਗੂਠਾ ਧੋ ਕੇ ਦਿੰਦੇ ਸਨ ਅਤੇ ਉਹ ਸਿੱਖ ਜਦੋਂ ਛਕਦਾ ਸੀ ਉਹ ਸਿੱਖੀ ਵਿੱਚ ਦਾਖਲਾ ਉਸਦਾ ਮੰਨਿਆ ਜਾਂਦਾ ਸੀ। ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਮਰਿਆਦਾ ਜਿਹੜੀ ਹੈ ਉਹ ਸ਼ੁਰੂ ਕਰਕੇ ਜਿਹੜੀ ਚਰਨ ਪਾਹੁਲ ਸੀ ਉਸ ਨੂੰ ਸਮਾਪਤ ਕਰ ਦਿੱਤਾ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਕਿ ਗੁਰੂ ਕਾ ਸਿੱਖ ਪਾਹੁਲ ਲੇਵੇ, ਅੰਮ੍ਰਿਤ ਛਕੇ ਅਤੇ ਕਰੇ ਕਿ ਜਿਹੜੀ ਗੁਰੂ ਕੀ ਮਰਿਆਦਾ ਹੈ, ਜਿਹੜੀ ਮਰਿਆਦਾ ਬਾਣੀ ਵਿੱਚ ਲਿਖੀ ਹੋਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ, ਉਸ ਦੇ ਅਨੁਸਾਰ ਚੱਲੇ।
ਜਿਸ ਬੇੜੇ ਚੜ ਸੇਵ ਸੋ ਪਰਮੈ ਅਪਰਨ ਪੰਥ,
ਜਿਹੜੇ ਬੇੜੇ 'ਤੇ ਸਵਾਰ ਹੋਵੇ, ਜੇ ਗੁਰਸਿੱਖੀ ਦੇ ਬੇੜੇ 'ਤੇ ਸਵਾਰ ਹੈ ਅਤੇ ਉਸ ਬੇੜੇ ਦੀ ਸੇਵਾ ਕਰੇ, ਉਸ ਪੰਥ ਦੀ ਸੇਵਾ ਕਰੇ, ਉਸ ਪੰਥ ਦੇ ਅਨੁਸਾਰ ਚੱਲੇ, ਉਸ ਦੀ ਰੀਤੀ ਅਨੁਸਾਰ ਚੱਲੇ, ਆਪਣੀ ਮਰਜ਼ੀ ਨਾਲ ਹੋਰ ਕਿਸੇ ਪੰਥ ਵਿੱਚ ਐਵੇਂ ਭਟਕਦਾ ਨਾ ਫਿਰੇ।
ਅਸਨ ਅਚਹ ਗੁਰ ਸਿੱਖ ਕੋ ਕੰਨਿਆ ਦੇ ਸਿੱਖ ਸੋਧੇ।
ਕਿਉਂਕਿ ਬਹੁਤ ਸਾਰਾ ਰਿਵਾਜ਼ ਸੀ ਸ਼ਰਾਧਾਂ ਆਦਿਕ ਦਾ, ਪੰਡਿਤਾਂ ਨੂੰ ਪ੍ਰਸ਼ਾਦਾ ਛਕਾਉਣਾ ਜਾਂ ਹੋਰ ਇਸ ਤਰ੍ਹਾਂ ਦੇ ਦਾਨ ਪੁੰਨ ਕਰਨ ਦਾ ਜਿਹੜਾ ਪ੍ਰੋਗਰਾਮ ਚੱਲਦਾ ਸੀ, ਉਸ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਜੇ ਪ੍ਰਸ਼ਾਦਾ ਛਕਾਉਣਾ ਅਤੇ ਦਾਨ ਦਿਓ ਇਨਹੀ ਕੋ ਭਲੋ, ਗੁਰਸਿੱਖਾਂ ਨੂੰ ਪ੍ਰਸ਼ਾਦਾ ਛਕਾਵੇ। ਜਦੋਂ ਕੰਨਿਆ ਦਾ ਦਾਨ ਕਰਨਾ ਅਤੇ ਕੰਨਿਆ ਵੀ ਦੇਵੇ ਕਿਸ ਨੂੰ, ਗੁਰੂ ਕਾ ਸਿੱਖ ਸੋਧ ਕੇ ਵਿਚਾਰ ਕੇ ਇਸ ਦੀ ਚੰਗੀ ਤਰ੍ਹਾਂ ਪੜਤਾਲ ਕਰਕੇ ਕਿ ਉਸ ਘਰ ਵਿੱਚ ਸਿੱਖੀ ਹੋਵੇ, ਸਿੱਖੀ ਦੇ ਅਨੁਸਾਰ ਸਿੱਖਾਂ ਦੇ ਘਰ ਵਿੱਚ ਆਪਣੀ ਕੰਨਿਆ ਦੇਵੇ।
ਅਨ ਰਿਣ ਹਿਤ ਕਰ ਵੇਦ ਵਿਦ ਹੋਵੇ ਹਿਰਦੈ ਪ੍ਰਬੋਧ।
ਉਹਦੇ ਵਿੱਚ ਕੀ ਗੁਣ ਹੋਣ? ਉਹ ਅਨ ਰਿਣ ਹੋਵੇ, ਕਰਜ਼ਾ ਰਹਿਤ ਹੋਵੇ। ਕਿਉਂਕਿ ਆਮ ਕਰਕੇ ਜਿਹੜੇ ਕਰਜ਼ੇ ਨੇ, ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ, ਆਮ ਕਰਕੇ ਕਰਜ਼ੇ ਜਿਹੜੇ ਨੇ ਉਹ ਵਾਧੂ ਖਰਚਾ ਕਰਕੇ ਸਾਡੇ ਸਿਰਾਂ 'ਤੇ ਚੜ੍ਹਦੇ ਨੇ। ਇਸੇ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕੀਤੀ, ਸਾਡੇ ਆਨੰਦਾਂ ਨੂੰ, ਵਿਆਹਾਂ ਨੂੰ ਬਹੁਤ ਸਾਦਾ ਬਣਾਇਆ, ਤਾਂ ਕਿ ਸਿੱਖ ਜਿਹੜਾ ਹੈ ਉਹ ਅਨ ਰਿਣ ਰਹੇ, ਕਰਜ਼ੇ ਤੋਂ ਰਹਿਤ ਰਹੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਨ ਰਿਣ ਹਿਤ ਕਰ, ਪਿਆਰ ਕਰਨ ਵਾਲਾ ਹੋਵੇ, ਹਿਤੂ ਹੋਵੇ। ਫਿਰ ਕੀ ਕਰੇ? ਵੇਦ ਵਿਦ ਅਤੇ ਵੇਦ ਦੀ ਭਾਵ ਗ੍ਰੰਥ ਸਾਹਿਬ ਜੀ ਦੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਜਿਹੜੀ ਵਿਧੀ ਹੈ ਉਸ ਦੇ ਅਨੁਸਾਰ ਚੱਲਣ ਵਾਲਾ ਹੋਵੇ, ਅਤੇ ਹਿਰਦੇ ਪ੍ਰਬੋਧ ਭਾਵ ਉਹ ਗਿਆਨਵਾਨ ਹੋਵੇ। ਐਸੇ ਸਿੱਖ ਦੀ ਵਿਚਾਰ ਕਰਕੇ ਉਸ ਨੂੰ ਕੰਨਿਆਂ ਦਾ ਦਾਨ ਕਰਨਾ ਚਾਹੀਦਾ ਹੈ।
ਸੁਤਬਰ ਜੈ ਨਹਿ ਕਥਿਰਹਿ ਕੁਸੰਗਤ।
ਗਰੀਬ ਨਿਵਾਜ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਆਪਣੇ ਬੱਚੇ ਨੂੰ ਕੁਸੰਗਤ ਤੋਂ ਰੋਕ ਕੇ ਰੱਖਣਾ ਹੈ ਕਿ ਉਹ ਕੁਸੰਗਤ ਵਿੱਚ ਨਾ ਬੈਠੇ, ਬੁਰੀ ਸੰਗਤ ਵਿੱਚ ਨਾ ਬੈਠੇ।
ਤਿਮ ਤ੍ਰੇ ਕੋ ਰੱਖ ਬਰਜ ਕੁਪੰਗਤ।
ਅਤੇ ਇਸੇ ਤਰ੍ਹਾਂ ਹੀ ਇਸਤਰੀ ਨੂੰ ਵੀ ਬੁਰੀ ਕੁਪੰਗਤ ਤੋਂ, ਬੁਰੀ ਸੰਗਤ ਤੋਂ ਬਚਾ ਕੇ ਰੱਖਣਾ ਹੈ ਕਿ ਉਹ ਉਸ ਤਰ੍ਹਾਂ ਦੀਆਂ ਸਖੀਆਂ ਸਹੇਲੀਆਂ ਨਾਲ ਬੈਠ ਕੇ ਗੱਲਾਂ ਬਾਤਾਂ ਨਾ ਕਰੇ ਜਿੱਥੇ ਚੁਗਲੀ ਦਾ, ਨਿੰਦਿਆ ਦਾ ਆਹਾਰ ਹੈ, ਉਸ ਤੋਂ ਬਚ ਕੇ ਰਿਹਾ ਜਾਵੇ, ਸੰਗਤ ਤੋਂ, ਮਾੜੀ ਤੋਂ ਬਚਿਆ ਜਾਵੇ।
ਗੁਰਮੰਤਰ ਕੋ ਨਿਸ ਦਿਨ ਰਹਿ।
ਰਾਤ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਨਾਮ ਦਾ ਸਿਮਰਨ ਕਰੇ।
ਨਿਤ ਉੱਠ ਕਰਕੇ ਕਾਰਜ ਕਰੈ।
ਰਸਨਾ ਨਾਲ ਸਿਮਰਨ ਕਰਦਿਆਂ ਹੋਇਆਂ ਨਿਤ ਹੀ ਆਪਣੇ ਘਰ ਦੇ ਕਾਰ ਵਿਹਾਰ ਜਿਹੜੇ ਹਨ ਉਹਨਾਂ ਨੂੰ ਵੀ ਸੰਪੂਰਨ ਕਰੇ। ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ ਜੀ।
ਧਨ ਪੂਜਾ ਪਰ ਨਹਿ ਲਲਚਾਏ।
ਆਪਣੀ ਕਿਰਤ ਵਰਤ ਕਰਕੇ ਖਾਵੇ, ਪੂਜਾ ਦੇ ਧਨ ਨਾਲ ਹਿੱਤ ਨਾ ਲਾਵੇ, ਉਹਦੇ ਵੱਲ ਵੇਖ ਕੇ ਮਨ ਜਿਹੜਾ ਹੈ ਲਾਲਚ ਵਿੱਚ ਨਾ ਆਵੇ।
ਨਿਤ ਕੜਾ ਹਰੰਚਕ ਲਗ ਖਾ।
ਗੁਰੂ ਕਾ ਸਿੱਖ ਪੂਜਾ ਦੇ ਧਨ ਤੋਂ ਬਚ ਕੇ ਰਹੇ, ਅਤੇ ਜਿਹੜਾ ਨਿਤ ਕੜਾਹ ਤੋਂ ਭਾਵ ਹੈ ਜਿਹੜਾ ਰੋਜ਼ ਅਰਦਾਸਾ ਹੁੰਦਾ ਕੜਾਹ ਪ੍ਰਸ਼ਾਦ ਦਾ, ਉਸ ਕੜਾਹ ਪ੍ਰਸ਼ਾਦ ਨੂੰ ਰੰਚਕ ਮਾਤਰ ਥੋੜ੍ਹਾ ਜਿੰਨਾ ਛਕੇ।
ਸੀਤ ਪ੍ਰਸਾਦ ਗੁਰਨ ਕੋਲੇ।
ਉਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੀਤ ਪ੍ਰਸਾਦ ਸਮਝ ਕੇ ਲਵੇ।
ਜੋ ਅਰਦਾਸੀ ਬੰਟਤ ਦੇ।
ਜੋ ਅਰਦਾਸੀਆ ਸਿੰਘ ਜਾਂ ਵਰਤਾਵਾ ਸਿੰਘ ਜਿਹੜਾ ਹੈ ਜਿੰਨਾ ਦਿੰਦਾ ਹੈ ਉਸ ਦੇ ਅਨੁਸਾਰ ਹੀ ਲਿਆ ਜਾਵੇ, ਲਾਲਚ ਨਾ ਕੀਤਾ ਜਾਵੇ।
ਜੋ ਪ੍ਰਸਾਦ ਕੋ ਬੰਟਨ ਕਰੈ।
ਤੇ ਜਿਹੜਾ ਸਿੱਖ ਪ੍ਰਸ਼ਾਦ ਵੰਡਦਾ ਹੈ
ਸਭ ਕੋ ਸਮ ਹੀ ਦੇਹਿਤ ਧਰੈ।
ਉਹ ਸਾਰਿਆਂ ਨਾਲ ਪਿਆਰ ਕਰੇ ਅਤੇ ਸਾਰਿਆਂ ਨੂੰ ਬਰਾਬਰ ਦਾ ਦੇਵੇ।
ਕਰੇ ਈਰਖਾ ਲੋਭ ਵਧਾਵੈ।
ਜੇ ਉਹ ਵਰਤਾਉਣ ਵਾਲਾ ਈਰਖਾ ਕਰਕੇ ਕਿਸੇ ਨੂੰ ਘੱਟ ਦਿੰਦਾ ਅਤੇ ਲਾਲਚ ਕਰਕੇ ਕਿਸੇ ਨੂੰ ਜ਼ਿਆਦਾ ਦਿੰਦਾ, ਮੇਰ ਅਤੇ ਤੇਰ ਰੱਖਦਾ ਹੈ ਮਨ ਵਿੱਚ,
ਸੋ ਪ੍ਰਸਾਦ ਤਨ ਰੋਗ ਉਠਾਵੈ।
ਉਹ ਪ੍ਰਸ਼ਾਦ ਜਿਹੜਾ ਹੈ ਉਹ ਵੰਡਣ ਵਾਲੇ ਦੇ ਅਤੇ ਛਕਣ ਵਾਲੇ ਦੇ ਦੋਵਾਂ ਦੇ ਸਰੀਰ ਵਿੱਚ ਰੋਗ ਪੈਦਾ ਕਰਦਾ ਹੈ। ਇੱਕ ਹੁਕਮਨਾਮੇ ਰਹਿਤਨਾਮੇ 'ਚ ਪਾਠ ਆਉਂਦਾ ਕਿ ਜੋ ਪ੍ਰਸਾਦ ਕੋ ਬਾਂਟ ਹੀ ਮਨ ਮੈਂ ਧਾਰੈ ਲੋਭ, ਕਿਸੈ ਥੋੜ੍ਹਾ ਕਿਸੇ ਅਗਲਾ ਸਦਾ ਰਹੇ ਤਿਸ ਸੋਗ, ਕਿਸੇ ਨੂੰ ਥੋੜ੍ਹਾ ਦੇਵੇ ਕਿਸੇ ਨੂੰ ਬਹੁਤਾ ਦੇਵੇ ਉਸ ਨੂੰ ਖੁਸ਼ੀ ਨਹੀਂ ਮਿਲ ਸਕਦੀ, ਉਹਨੂੰ ਸਦਾ ਸੋਗ ਰਹੇਗਾ।
ਦਾਰਿਦ ਦੇਤ ਦੁੱਖ ਸੋ
ਹੋਏ, ਉਸ ਨੂੰ ਭੁੱਖ ਅਤੇ ਦੁੱਖ ਦੋਨੇ ਪ੍ਰਾਪਤ ਹੋਣਗੇ ਜਿਹੜਾ ਸੰਗਤ ਵਿੱਚ ਇਸ ਤਰ੍ਹਾਂ ਦਾ ਵਿਤਕਰਾ ਕਰਦਾ ਹੈ।
ਪੁੰਨ ਸਿੱਖ ਅਸਨ ਜੋ ਭੁਗਤ ਹੈ ਕੋ,
ਅਤੇ ਪੁੰਨ ਤੋਂ ਭਾਵ ਹੁੰਦਾ ਫੇਰ, ਅਤੇ ਫਿਰ ਨਾਲ ਹੀ ਜਿਹੜਾ ਛਕਣ ਵਾਲਾ ਉਹ ਵੀ ਇਸ ਦਾ ਇਵਜ਼ਾਨਾ ਭੋਗੇਗਾ, ਇਸ ਦਾ ਫਲ ਜਿਹੜਾ ਉਸ ਨੂੰ ਵੀ ਭੋਗਣਾ ਪਵੇਗਾ।
ਉੱਠੈ ਨਾ ਛੋਡੈ ਥਿਰ ਜਿਸ ਥਾਂ,
ਮੈਂ ਅਰਜ਼ ਕਰਾਂ ਕਿ ਸਤਸੰਗੀ ਜਨੋਂ, ਕਈ ਵਾਰੀ ਸਾਡੀ ਮਨ ਦੀ ਬਿਰਤੀ ਇਸ ਤਰ੍ਹਾਂ ਦੀ ਬਣੀ ਹੁੰਦੀ ਹੈ ਕਿ ਅਸੀਂ ਪ੍ਰਸ਼ਾਦ ਛਕਣ ਲੱਗੇ, ਕੋਈ ਵੀ ਚੀਜ਼ ਛਕਣ ਲੱਗੇ, ਸਾਡਾ ਦੂਜੇ ਦੀ ਥਾਲੀ ਵਾਲੇ ਪਾਸੇ ਜ਼ਿਆਦਾ ਧਿਆਨ ਰਹਿੰਦਾ, ਅਤੇ ਇਹ ਵੀ ਧਿਆਨ ਰਹਿੰਦਾ ਕਿ ਜੇ ਹੋ ਸਕੇ ਤਾਂ ਅੱਜ ਇਹ ਚੰਗਾ ਪਦਾਰਥ ਬਣਿਆ ਇਹ ਕੱਲ੍ਹ ਜੋਗਾ ਰੱਖ ਲਿਆ ਜਾਵੇ। ਸਤਸੰਗੀ ਜਨੋ, ਅਸਲ ਵਿੱਚ ਗੁਰਸਿੱਖੀ ਵਿੱਚ ਇਹ ਗੱਲ ਪ੍ਰਵਾਨ ਨਹੀਂ। ਗੁਰਸਿੱਖੀ ਤਾਂ ਇਹ ਕਹਿੰਦੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਇਹ ਪਾਠ ਆਇਆ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮਹਿ ਜੰਤ ਉਪਾਇਨ ਤਿਨਾ ਵੀ ਰੋਜੀ ਦੇ, ਉੱਥੇ ਹੱਟ ਨਾ ਚੱਲਈ ਨਾ ਕੋ ਕਿਰਸ ਕਰੇ। ਜਿਹੜੇ ਜੀ ਜਿੱਥੇ ਜਿੱਥੇ ਪੈਦਾ ਕੀਤੇ ਨੇ ਉਹ ਸਾਰਿਆਂ ਨੂੰ ਰੋਟੀ ਰੋਜ਼ੀ ਦੇ ਰਿਹਾ। ਜਦੋਂ ਅਸੀਂ ਲਾਲਚ ਕਰਦੇ ਹਾਂ, ਕਿਸੇ ਸਮਾਨ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਯਾਦ ਰਹੇ ਉਹ ਆਖਰ ਕਿਸੇ ਦੂਸਰੇ ਸਿੱਖ ਦੇ ਮੂੰਹ ਵਿੱਚ ਪੈਣਾ ਸੀ, ਜਦੋਂ ਅਸੀਂ ਉਹਨੂੰ ਘਰ ਲੈ ਆਉਂਦਾ ਘਰ ਲਿਆ ਕੇ ਰੱਖ ਲਿਆ। ਬਹੁਤ ਵਾਰੀ ਤਾਂ ਇਸ ਤਰ੍ਹਾਂ ਹੁੰਦਾ ਕਿ ਸਾਡੇ ਘਰਾਂ ਵਿੱਚ ਸਮਾਨ ਖਰਾਬ ਹੁੰਦਾ ਪਿਆ, ਪਰ ਉੱਥੇ ਸਿੱਖਾਂ ਨੂੰ ਮਿਲਦਾ ਨਹੀਂ, ਪ੍ਰਾਪਤ ਨਹੀਂ ਹੁੰਦਾ। ਇਸ ਵਾਸਤੇ ਉਹਦਾ ਹਿੱਸਾ ਅਸੀਂ ਬਰਬਾਦ ਕੀਤਾ, ਖਰਾਬ ਕੀਤਾ, ਉਹਦਾ ਪਾਪ ਸਾਨੂੰ ਲੱਗਦਾ ਹੈ। ਦੂਸਰੀ, ਸਤਿਗੁਰੂ ਵਾਲੇ ਪਾਸਿਓਂ, ਪਰਮੇਸ਼ਰ ਵਾਲੇ ਪਾਸਿਓਂ ਸਾਡੀ ਸ਼ਰਧਾ ਆਸ ਜਿਹੜੀ ਹੈ ਉਹ ਖਰਾਬ ਹੁੰਦੀ ਹੈ ਕਿ ਅਸੀਂ, ਸਾਨੂੰ ਭਰੋਸਾ ਨਹੀਂ ਰਿਹਾ ਆਪਣੇ ਸਤਿਗੁਰੂ 'ਤੇ ਵੀ ਕੱਲ੍ਹ ਨੂੰ ਵੀ ਦੇਵੇਗਾ। ਜਿਨ ਚੋਂਚ ਦਈ ਸੋ ਚੋਗ ਵੀ ਦੇਗਾ, ਇਹ ਗੱਲ ਸਾਨੂੰ ਭੁੱਲ ਜਾਂਦੀ ਹੈ। ਇੱਕ ਮਹਾਤਮਾ ਦਾ ਮੈਂ ਬਚਨ ਪੜ੍ਹਿਆ, ਉਹ ਕਹਿੰਦੇ ਤੁਰੇ ਜਾ ਰਹੇ ਸਾਂ ਅਤੇ ਅੱਗੇ ਇੱਕ ਨਾ ਫਕੀਰ ਬੈਠਾ ਹੋਇਆ, ਅਤੇ ਉਹਨੇ ਵੇਖਿਆ ਕਿ ਸਾਧੂ ਤੁਰੇ ਜਾਂਦੇ ਨੇ, ਅਤੇ ਉਹਨੇ ਜਾ ਕੇ ਆਖਿਆ, ਸੰਤ ਜੀ ਮੈਨੂੰ 8 ਆਨੇ ਚਾਹੀਦੇ ਨੇ, ਮੈਂ ਚਾਹ ਪੀਣੀ ਹੈ, ਮੈਨੂੰ 8 ਆਨੇ ਚਾਹੀਦੇ ਨੇ। ਉਹਨਾਂ ਸੰਤਾਂ ਨੇ ਕੀ ਕੀਤਾ ਕਿ ਜੇਬ ਵਿੱਚੋਂ 1 ਰੁਪਈਆ ਕੱਢਿਆ, ਅਤੇ 1 ਰੁਪਈਆ ਕੱਢ ਕੇ ਨਾ ਅਤੇ ਉਹਨੂੰ ਫੜਾ ਦਿੱਤਾ। ਉਹ ਕਹਿਣ ਲੱਗਿਆ, ਨਹੀਂ ਜੀ ਮੈਂ ਤਾਂ 8 ਆਨੇ ਲੈਣੇ ਆ। ਜਦੋਂ ਉਹਨੇ 8 ਆਨੇ ਆਖਿਆ ਨਾ, ਤਾਂ ਉਹ ਕਹਿਣ ਲੱਗਿਆ, ਜੀ ਉਹ ਸੰਤ ਕਹਿੰਦੇ ਨੇ ਚੱਲ ਤੂੰ ਰੁਪਈਆ ਹੀ ਰੱਖ ਲੈ, ਬਾਕੀ ਕੱਲ੍ਹ ਨੂੰ ਛਕ ਲਈ। ਜਦੋਂ ਇੰਨੀ ਗੱਲ ਕਹੀ ਤਾਂ ਉਹਨਾਂ ਸੰਤਾਂ ਦੇ ਬਾਰੇ 'ਚ ਮੈਂ ਇਹ ਪੜ੍ਹਿਆ ਵੀ ਉਹ ਜਿਹੜਾ ਫਕੀਰ ਸਾਈਂ ਜਿਸ ਨੂੰ 8 ਆਨੇ ਦੀ ਜਿਸ ਦੀ ਮੰਗ ਸੀ ਅਤੇ ਰੁਪਈਆ ਮਿਲਿਆ ਸੀ, ਉਸ ਨੇ ਰੁਪਈਆ ਲੈ ਕੇ ਅਤੇ ਉਹ ਸੰਤ ਜਦੋਂ ਤੁਰ ਪਏ ਤਾਂ ਉਹਨਾਂ ਦੇ ਪਿੱਛੇ ਦੌੜ ਪਿਆ ਅਤੇ ਆਖਣ ਲੱਗਾ, ਜੀ ਆਹ ਲੈ ਜਾਓ, ਮੈਨੂੰ ਨਹੀਂ ਚਾਹੀਦਾ ਰੁਪਈਆ, ਤੁਸੀਂ ਆਪਣਾ ਵਾਪਸ ਲੈ ਜਾਓ। ਸੰਤ ਕਹਿਣ ਲੱਗੇ, ਕੀ ਹੋਇਆ? ਕਹਿਣ ਲੱਗਾ, ਮੈਂ ਤੁਹਾਡੇ ਕੋਲੋਂ ਪੈਸੇ ਇਸ ਵਾਸਤੇ ਮੰਗੇ ਸਨ, ਗੁਰੂ ਦਾ ਸਿੱਖ ਸਮਝ ਕੇ, ਗੁਰੂ ਨਾਨਕ ਦਾ ਸਿੱਖ ਸਮਝ ਕੇ ਮੰਗੇ ਸਨ। ਮੈਂ ਸੋਚਿਆ ਕਿ ਸਾਧੂਆਂ ਦੀ ਕਿਰਤ ਦਾ ਪੈਸਾ, ਸਾਧੂਆਂ ਦੇ ਹੱਥ ਦਾ ਪੈਸਾ ਮੇਰੇ 'ਤੇ ਚੰਗਾ ਅਸਰ ਕਰੇਗਾ, ਮੈਨੂੰ ਕੀ ਪਤਾ ਸੀ ਤੁਹਾਨੂੰ ਵਿਸ਼ਵਾਸ ਹੀ ਨਹੀਂ ਹੈਗਾ, ਤੁਹਾਡੇ ਅੰਦਰ ਵਿਸ਼ਵਾਸ ਹੀ ਨਹੀਂ ਹੈਗਾ ਕਿ ਜਿਹੜਾ ਮੈਨੂੰ 8 ਆਨੇ ਅੱਜ ਦੇ ਰਿਹਾ ਉਹ ਕੱਲ੍ਹ ਨਾ ਦੇਵੇਗਾ, ਮੈਨੂੰ ਤੁਸੀਂ ਇਹ ਸਿੱਖਿਆ ਦੇ ਰਹੇ ਹੋ, ਇਸ ਵਾਸਤੇ ਤੁਹਾਡੇ ਪੈਸੇ ਮੇਰੇ ਲੈਣ ਦੇ ਯੋਗ ਨਹੀਂ ਹੈਗੇ। ਇਸ ਵਾਸਤੇ ਇਸ ਦਾ ਨਾਂ ਹੈ ਸਿੱਖੀ, ਇਸ ਦਾ ਨਾਂ ਹੈ ਧਰਮ। ਜਦੋਂ ਅਸੀਂ ਇਕੱਠਾ ਕਰੀ ਜਾਂਦੇ ਹਾਂ ਅਤੇ ਸਾਡੇ ਅੰਦਰ ਲਾਲਚ ਆਉਂਦਾ, ਲੱਭ ਅਤੇ ਲੋਭ ਸ਼ਬਦ ਗੁਰਬਾਣੀ 'ਚ ਬਹੁਤ ਥਾਂ ਹੀ ਆਇਆ। ਮੈਂ ਅਰਜ਼ ਕਰਾਂ, ਲੱਭ ਅਤੇ ਲੋਭ ਸ਼ਬਦ ਆਮ ਕਰਕੇ ਅਸੀਂ ਦੋਵੇਂ ਇੱਕੋ ਸ਼ਬਦ ਵਿੱਚ, ਇੱਕੋ ਅਰਥ ਵਿੱਚ ਵਰਤਦੇ ਹਾਂ ਕਿ ਲਾਲਚ ਵਿੱਚ। ਅਸਲ ਵਿੱਚ ਲੱਭ ਅਤੇ ਲੋਭ ਦਾ ਭਾਵ ਜਿਹੜਾ ਹੈ ਨਾ, ਉਹ ਇਹ ਹੈ ਕਿ ਲੱਭ ਜਿਹੜਾ ਹੈ ਉਹ ਹੈ ਪਦਾਰਥਾਂ ਦਾ, ਅਤੇ ਲੋਭ ਜਿਹੜਾ ਹੈ ਉਹ ਹੈ ਮਾਇਆ ਦਾ। ਜਿੱਥੇ ਮਾਇਆ ਦਾ ਲੋਭ ਮਾੜਾ, ਉੱਥੇ ਪਦਾਰਥਾਂ ਦਾ ਲੋਭ ਵੀ ਓਨਾ ਹੀ ਖਰਾਬ ਹੈ, ਕਿਉਂਕਿ ਜਿੰਨਾ ਛਕਣ ਜੋਗੇ ਹਾਂ ਆਖਰ ਤਾਂ ਓਨਾ ਕੀ ਛਕਣਾ। ਹੁਣ ਬਹੁਤਾ ਜ਼ਿਆਦਾ ਜੇ ਬਹੁਤ ਚੰਗਾ ਪਦਾਰਥ ਬਣਿਆ ਤਾਂ ਆਪਣਾ ਸਰੀਰ ਤਾਂ ਖਰਾਬ ਕਰ ਨਹੀਂ ਲੈਣਾ, ਪਰ ਅਸੀਂ ਯਤਨ ਕਰਦੇ ਹਾਂ ਵੀ ਸਰੀਰ ਬੇਸ਼ੱਕ ਖਰਾਬ ਹੁੰਦਾ ਤਾਂ ਹੋ ਜਾਏ ਕੋਈ ਗੱਲ ਨਹੀਂ, ਪਰ ਸਮਾਨ ਜਿੰਨਾ ਕੁ ਛਕਿਆ ਜਾ ਸਕਦਾ ਓਨਾ ਵੀ ਛਕ ਲਈਏ ਅਤੇ ਬਾਕੀ ਰਹਿੰਦਾ ਆਪਣੇ ਘਰ ਨੂੰ ਵੀ ਲੈ ਜਾਈਏ। ਇਹ ਜਿਹੜੀ ਹੈ ਸਤਸੰਗੀ ਜਨੋ, ਇਹ ਗੁਰਸਿੱਖੀ ਮਰਿਆਦਾ ਨਹੀਂ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਨੇ ਕਿ ਪਦਾਰਥ ਦਾ ਪ੍ਰਸ਼ਾਦ ਦਾ ਲਾਲਚ ਨਹੀਂ ਕਰਨਾ। ਹਾਂਜੀ,
ਉਠੈ ਨਾ ਛੋਡੈ ਥਿਰ ਜਿਸ ਥਾਂ।
ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਇੱਕ ਹੋਰ ਹੁਕਮ ਕੀਤਾ ਕਿ ਜਦੋਂ ਪ੍ਰਸ਼ਾਦਾ ਛਕਣ ਬੈਠੇ, ਜਿਸ ਥਾਂ 'ਤੇ ਬੈਠਾ ਉੱਥੋਂ ਪ੍ਰਸ਼ਾਦਾ ਛਕਦਾ ਉੱਠੇ ਨਾ, ਉੱਥੇ ਬੈਠਾ ਹੀ ਪ੍ਰਸ਼ਾਦਾ, ਇੱਕ ਥਾਂ 'ਤੇ ਬੈਠ ਕੇ ਪ੍ਰਸ਼ਾਦਾ ਛਕੇ। ਆਮ ਕਰਕੇ ਸਾਡੇ ਇਸ ਤਰ੍ਹਾਂ ਦਾ ਰਿਵਾਜ ਬਣਿਆ ਭਈ ਵਰਤਾਉਣ ਵਾਲਾ ਵੀ ਕਹਿੰਦਾ ਕਿ ਮੇਰੇ ਕੋਲੋਂ ਇੱਥੋਂ ਹੀ ਲੈ ਜਾ, ਅਤੇ ਸਾਡਾ ਵੀ ਹਿਸਾਬ ਕਿਤਾਬ ਇਹੋ ਜਿਹਾ ਭਈ ਅਸੀਂ ਇੱਕੋ ਵਾਰੀ ਦੱਸ ਹੀ ਨਹੀਂ ਸਕਦੇ ਭਈ ਅਸੀਂ ਕਿੰਨਾ ਪ੍ਰਸ਼ਾਦਾ, ਦੋ ਪ੍ਰਸ਼ਾਦੇ ਛਕਣੇ ਆ, ਤਿੰਨ ਪ੍ਰਸ਼ਾਦੇ ਛਕਣੇ ਆ, ਇੱਕ ਪ੍ਰਸ਼ਾਦਾ ਛਕਣਾ, ਸਾਡੇ ਅੰਦਰ ਵੀ ਭਰੋਸਾ ਨਹੀਂ, ਅਸੀਂ ਵੀ ਸਵਾਦ ਵੇਖ ਕੇ ਵਾਧਾ ਘਾਟਾ ਕਰ ਲੈਂਦੇ ਹਾਂ। ਇਸ ਵਾਸਤੇ ਸਾਨੂੰ ਉੱਠਣਾ ਪਵੇਗਾ, ਜਾਂ ਤਾਂ ਉਹ ਸਾਨੂੰ ਵਰਤਾਉਣ ਵਾਸਤੇ ਆਵੇ ਅਤੇ ਜਾਂ ਅਸੀਂ ਉਹਦੇ ਕੋਲ ਜਾਈਏ, ਦੋ ਹੀ ਸਾਧਨ ਨੇ। ਹੁਣ ਉਹ ਆਉਂਦਾ ਨਹੀਂ ਤਾਂ ਸਾਡਾ ਜੀ ਕਰਦਾ ਵੀ ਅਸੀਂ ਉੱਠ ਕੇ ਚਲੇ ਜਾਈਏ, ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੁਕਮ ਕੀਤਾ ਕਿ ਸਿੱਖ ਜਿੱਥੇ ਪ੍ਰਸ਼ਾਦਾ ਛਕਣ ਬੈਠੇ ਉੱਥੋਂ ਉੱਠੇ ਨਾ ਪ੍ਰਸ਼ਾਦਾ ਛਕਦਾ ਹੋਇਆ।
ਜੇ ਤਜ ਉੱਠੇ ਹੈ ਬੋਹਰ ਨਹਿ ਖਾਏ,
ਅਤੇ ਜੇ ਪ੍ਰਸ਼ਾਦਾ ਛੱਡ ਕੇ ਉੱਠ ਪਵੇ ਤਾਂ ਫਿਰ ਉਹ ਛਕੇ ਨਾ, ਫਿਰ ਦੁਬਾਰਾ ਨਾ ਬੈਠੇ, ਦੁਬਾਰਾ ਨਾ ਛਕੇ, ਇੱਕ ਥਾਂ 'ਤੇ ਬੈਠ ਕੇ ਛਕੇ।
ਤੁਰਕ ਤੁਰਕਣੀ ਤੇ ਬਚ ਰਹੇ,
ਤੁਰਕ ਤੁਰਕਣੀ ਦੀ ਸੰਗਤ ਤੋਂ ਬਚ ਕੇ ਰਹੇ, ਆਪਣੇ ਧਰਮ ਨੂੰ ਕਾਇਮ ਰੱਖੇ।
ਗੁਰ ਕੇ ਸਿੱਖ ਪਰ ਤਰਕ ਨ ਕਹੈ,
ਤੇ ਗੁਰੂ ਦਾ ਸਿੱਖ ਜਿਹੜਾ ਹੈ ਦੂਜੇ ਸਿੱਖਾਂ ਉੱਤੇ ਤਰਕ ਨਾ ਕਰੇ, ਕਿੰਤੂ ਪਰੰਤੂ ਨਾ ਕਰੇ।
ਚਾਰੋਂ ਵਰਨ ਬਨਹਿ ਗੁਰ ਭਾਈ,
ਜਿਹੜਾ ਵੀ ਗੁਰੂ ਕੀ ਸੰਗਤ ਵਿੱਚ ਸ਼ਾਮਿਲ ਹੋ ਜਾਂਦਾ ਉਹ ਚਾਰੇ ਵਰਨ ਜਿਹੜੇ ਨੇ, ਬ੍ਰਾਹਮਣ, ਖੱਤਰੀ, ਸੂਦ, ਵੈਸ, ਚਾਰੇ ਵਰਨ ਜਿਹੜੇ ਨੇ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਭਰਾ ਸਮਝੇ, ਆਪਣੇ ਭਰਾਵਾਂ ਵਰਗਾ ਹੀ ਸਮਝੇ।
ਸਾਦਰ ਭੋਜਨ ਖਾਏ ਖਵਾਈ,
ਅਤੇ ਉਹਨਾਂ ਨੂੰ ਆਦਰ ਨਾਲ ਉਹਨਾਂ ਕੋਲੋਂ ਭੋਜਨ ਛਕੇ ਵੀ ਅਤੇ ਉਹਨਾਂ ਨੂੰ ਛਕਾਵੇ ਵੀ।
ਭੇਖਣ ਕੀ ਬਾਣੀ ਕੋ ਤਜੈ,
ਭੇਖੀ ਲੋਕ ਜਿਹੜੇ ਨੇ ਉਹਨਾਂ ਦੇ ਕੀਤੇ ਹੋਈਆਂ ਗੱਲਾਂ ਨੂੰ, ਉਹਨਾਂ ਦੀ ਬਾਣੀ ਦਾ ਤਿਆਗ ਕਰ ਦੇਵੇ, ਉਹਦੇ ਵੱਲ ਧਿਆਨ ਨਾ ਦੇਵੇ।
ਖਾਏ ਨਾ ਅਸਨ ਸੀਤਲਾ ਜਜੈ,
ਅਤੇ ਸੀਤਲਾ ਆਦਿਕ ਮੰਦਰਾਂ ਦੇ ਵਿੱਚ ਜਾਂ ਕਿਤੇ ਮੜੀਆਂ ਮਸਾਣਾਂ ਅਤੇ ਦੂਜੇ ਥਾਵਾਂ 'ਤੇ ਜਿਹੜੇ ਭੋਗ ਲਾਏ ਜਾਂਦੇ ਨੇ ਉਸ ਭੋਗ ਦਾ ਪ੍ਰਸ਼ਾਦ ਜਿਹੜਾ ਹੈ ਉਹ ਨਾ ਛਕੇ, ਸਿੱਖ ਮਣਸਿਆ ਹੋਇਆ ਭੋਜਨ ਨਾ ਖਾਵੇ।
ਵੰਚਕ ਵਿਪਰ ਦਰਬ ਮੁਸਲੇ,
ਕੋਈ ਮਨੁੱਖ ਠੱਗ ਹੈ ਉਸ ਦਾ ਵਿਪਰ, ਵਿਪਰ ਤੋਂ ਭਾਵ ਹੁੰਦਾ ਵੈਸੇ ਬ੍ਰਾਹਮਣ ਪੰਡਿਤ, ਪਰ ਇੱਥੇ ਭਾਵ ਆਵੇਗਾ ਪੁਰੋਹਿਤ ਜਿਹੜਾ ਲੋਕਾਂ ਦੀ ਪੂਜਾ ਲੈਂਦਾ, ਮੁਸਲੇ ਜਿਹੜਾ ਦੂਜੇ ਦਾ ਧਨ ਹਿਰ ਲੈਂਦਾ, ਠੱਗ ਬੰਦਾ ਉਸ ਮਨੁੱਖ ਦੀ ਗੱਲ ਹੈ।
ਭੇਖੀ ਸਿੱਖ ਭੁਲਾਵੈ ਜੇ,
ਅਤੇ ਸਿੱਖ ਜਿਹੜਾ ਹੈ ਉਹ ਭੇਖ ਧਾਰਨ ਕਰਨ ਵਾਲਾ ਹੀ ਹੋਵੇ, ਕੇਵਲ ਭੁਲੇਖਾ ਪਾਉਣ ਵਾਲਾ ਹੀ ਬੰਦਾ ਜਿਹੜਾ ਹੋਵੇ, ਭੇਖ ਦਾ ਭੇਖ ਦਿਖਾਵੈ ਜਗਤ ਕੋ, ਲੋਕਨ ਕੋ ਬਸ ਕੀਨ, ਅੰਤਕਾਲ ਕਾਤੀ ਕਟਿਓ ਬਾਸ ਨਰਕ ਮੈਂ ਲੀਨ। ਭੇਖ ਜਿਹੜਾ ਹੈ ਸਤਸੰਗੀ ਜਨੋ, ਉਹਦੇ ਬਾਰੇ ਪਾਤਸ਼ਾਹ ਕਹਿੰਦੇ ਨੇ ਇਸ ਭੇਖ ਹੈ ਥਾਂ ਵਹੁ ਗਿਰਹੋ ਭਲਾ ਜਿੱਥੋਂ ਕੋ ਵਰਸਾਏ। ਜਿਹੜਾ ਮਨੁੱਖ ਆਪਣੇ ਆਪ ਨੂੰ ਭੇਖੀ ਸਮਝ ਕੇ, ਭੇਖ ਧਾਰਨ ਕਰਕੇ ਆਪਣੇ ਆਪ ਨੂੰ ਮੇਰੇ ਵਰਗਾ ਕੋਈ ਸੰਤ ਸਾਧੂ ਸਮਝੀ ਜਾਂਦਾ, ਸਤਸੰਗੀ ਜਨੋ ਉਹਦੇ ਕੋਲੋਂ ਬਚ ਕੇ ਰਹਿਣ ਦਾ ਆਦੇਸ਼ ਹੈ, ਕਿਉਂਕਿ ਉਹ ਆਪਣੇ ਲਾਲਚ ਵਾਸਤੇ ਤੁਹਾਨੂੰ ਆਪਣੇ ਨੇੜੇ ਲਾਵੇਗਾ। ਜਿਹੜਾ ਮਨੁੱਖ ਵਿਖਾਵਾ ਕਰਦਾ, ਜਿਹੜਾ ਮਨੁੱਖ ਠੱਗੀ ਮਾਰਦਾ, ਜਿਹੜਾ ਮਨੁੱਖ ਦੁਰਾਚਾਰੀ ਹੈ, ਜਿਹੜਾ ਮਨੁੱਖ ਪੂਜਾ ਦੇ ਧਨ 'ਤੇ ਹੀ ਗੁਜ਼ਾਰਾ ਕਰਨ ਵਾਲਾ ਹੈ, ਉਹਨਾਂ ਕੋਲੋਂ ਬਚ ਕੇ ਰਹਿਣ ਦਾ ਆਦੇਸ਼ ਹੈ ਸਤਿਗੁਰੂ ਜੀ ਦਾ।
ਖੰਡਨ ਨਾਰੀ ਸੰਤਤ ਹੀਨ,
ਜਿਸ ਇਸਤਰੀ ਦਾ ਚਰਿੱਤਰ ਠੀਕ ਨਹੀਂ, ਦੁਰਾਚਾਰੀ ਇਸਤਰੀ। ਹਾਂਜੀ।
ਦੇ ਵਿਸ਼ਵਾਸ ਘਾਤ ਜਨਕੀਨ,
ਅਤੇ ਜਿਸ ਨੇ ਵਿਸ਼ਵਾਸ ਦੇ ਕੇ ਕਿਸੇ ਨੂੰ ਸੋਹਾਂ ਸੁਗੰਧਾਂ ਖਾ ਕੇ ਵਿਸ਼ਵਾਸ ਬਣਾ ਕੇ ਧੋਖਾ ਦਿੱਤਾ ਹੈ,
ਇਨਕੋ ਤਿਆਗਤ ਬਿਲਮ ਨਾ ਲਾਵੇ,
ਇਹਨਾਂ ਨੂੰ ਛੱਡਦਿਆਂ ਹੋਇਆਂ ਦੇਰ ਨਾ ਲਾਵੇ ਗੁਰੂ ਦਾ ਸਿੱਖ, ਤਤ ਛਿਨ ਇਹਨਾਂ ਦਾ ਤਿਆਗ ਕਰ ਦੇਵੇ।
ਤਜਹਿ ਕੁਸੰਗੀ ਸੰਗ ਜੇ ਪਾਵੇ,
ਅਤੇ ਕੇਵਲ ਉਹਨਾਂ ਦਾ ਹੀ ਤਿਆਗ ਨਾ ਕਰੇ। ਗੁਰੂ ਸਾਹਿਬ ਹੁਕਮ ਕਰਦੇ ਨੇ ਜਿਹੜੇ ਲੋਕ ਉਹਨਾਂ ਦਾ ਸੰਗ ਕਰਦੇ ਨੇ, ਉਹਨਾਂ ਦਾ ਕੁਸੰਗ ਕਰਦੇ ਨੇ, ਉਹਨਾਂ ਦਾ ਵੀ ਤਿਆਗ ਕਰ ਦੇਵੇ, ਉਹਨਾਂ ਨਾਲ ਵੀ ਸਾਂਝ ਨਾ ਰੱਖੇ।
ਪਾਵਨ ਤਨ ਪਾਵਨ ਕਰ ਥਾਨ,
ਪਹਿਲਾਂ ਸਰੀਰ ਨੂੰ ਪਵਿੱਤਰ ਕਰੇ, ਫਿਰ ਥਾਂ ਨੂੰ ਪਵਿੱਤਰ ਕਰੇ।
ਕ੍ਰਿਤ ਮੈਦਾ ਲੇ ਖੰਡ ਸਮਾਨ,
ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਕ੍ਰਿਤ ਘਿਓ, ਮੈਦਾ ਆਟਾ ਅਤੇ ਖੰਡ, ਇਹਨਾਂ ਤਿੰਨਾਂ ਨੂੰ ਇੱਕ ਸਮਾਨ ਰੱਖੇ।
ਕਰਹਿ ਕੜਾਹ ਜਪ ਪਾਠ ਸੁਠਾਨੈ,
ਅਤੇ ਜਪਜੀ ਦਾ ਪਾਠ ਕਰਦਿਆਂ ਹੋਇਆਂ ਕੜਾ ਪ੍ਰਸ਼ਾਦ ਜਿਹੜਾ ਹੈ ਉਹ ਕਰੇ।
ਗੁਰਪ੍ਰਸਾਦ ਅਰਦਾਸ ਬਖਾਨੈ,
ਅਤੇ ਹਮੇਸ਼ਾ ਇਹ ਅਰਦਾਸ ਕਰੇ ਕਿ ਹੇ ਸਤਿਗੁਰੂ, ਇਹ ਤੇਰਾ ਪ੍ਰਸਾਦ ਹੈ। ਪ੍ਰਸਾਦ ਤੋਂ ਭਾਵ ਹੁੰਦਾ ਕਿਰਪਾ, ਕਿਰਪਾ ਨਾਲ ਬਣਾਵੇ, ਇਹ ਹੀ ਸਮਝੇ ਕਿ ਗੁਰੂ ਦੀ ਕਿਰਪਾ ਨਾਲ ਹੀ ਪ੍ਰਸ਼ਾਦ ਬਣਿਆ, ਗੁਰੂ ਦੀ ਕਿਰਪਾ ਨਾਲ ਹੀ ਇਹ ਸਾਰਾ ਕੁਛ ਮਿਲਿਆ, ਅਤੇ ਗੁਰੂ ਦੀ ਕਿਰਪਾ ਨਾਲ ਹੀ ਇਸ ਨੂੰ ਭੋਗ ਲੱਗਣਾ, ਪ੍ਰਵਾਨ ਵੀ ਗੁਰੂ ਦੀ ਕਿਰਪਾ ਨਾਲ ਹੀ ਹੋਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਵਿੱਚ, ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਵਿੱਚ ਕੜਾ ਪ੍ਰਸ਼ਾਦ ਦੀ ਮਰਿਆਦਾ ਬਾਰੇ ਜ਼ਿਕਰ ਹੈ। ਰਹਿਤਨਾਮਿਆਂ ਦਾ ਜ਼ਿਕਰ ਕਰਦੇ ਹੋਏ ਪਾਤਸ਼ਾਹ ਹੁਕਮ ਕਰਦੇ ਨੇ, ਕੜਾ ਪ੍ਰਸਾਦ ਕੀ ਬਿਦ ਸੁਣ ਲੀਜੈ, ਕਰੇ ਕੀ ਕੜਾ ਪ੍ਰਸ਼ਾਦ ਦੀ ਮਰਿਆਦਾ ਕੀ ਹੈ। ਕਹਿੰਦੇ ਨੇ ਲੇਪਨ ਆਗੈ ਬਹੁਕਰ ਦੀਜੈ, ਲੇਪਣ ਤੋਂ ਪਹਿਲਾਂ ਬਹੁਕਰ ਦੇਵੇ। ਇਹ ਨਾ ਹੋਵੇ ਕਿ ਪਹਿਲਾਂ ਪੋਚਾ ਫੇਰਨ ਲੱਗ ਪਏ, ਪਾਣੀ ਫੇਰਨ ਲੱਗ ਪਏ। ਆਮ ਕਰਕੇ ਸਾਡਾ ਇਸ ਤਰ੍ਹਾਂ ਦਾ ਹੀ ਹਾਲ ਹੁੰਦਾ ਕਿ ਪਹਿਲਾਂ ਛੇਤੀ ਛੇਤੀ ਪਾਣੀ ਫੇਰ ਲਓ ਅਤੇ ਇੱਥੇ ਕੜਾ ਪ੍ਰਸ਼ਾਦ ਬਣਾਉਣਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਕੜਾ ਪ੍ਰਸ਼ਾਦ ਬਣਾਉਣ ਲੱਗਿਆਂ ਜਿੱਥੇ ਲੇਪਣ ਦੇਣਾ ਪਹਿਲਾਂ ਉੱਥੇ ਝਾੜੂ ਦੇਵੇ। ਉਹ ਨਾ ਹੋਵੇ ਵੀ ਪਹਿਲਾਂ ਵਿੱਠਾਂ ਪਈਆਂ ਹੋਣ ਅਤੇ ਉਹਦੇ ਉੱਤੇ ਹੀ ਲੇਪਣ ਦੇ ਕੇ ਪ੍ਰਸ਼ਾਦ ਬਣਾਉਣ ਲੱਗ ਪਵੇ। ਪਹਿਲਾਂ ਲੇਪਣ ਆਗੈ, ਆਗੈ ਤੋਂ ਭਾਵ ਹੈ ਪਹਿਲਾਂ, ਲੇਪਣ ਤੋਂ ਪਹਿਲਾਂ ਪੋਚਾ ਦੀਜੈ, ਲੇਪਣ ਆਗੈ ਬਹੁਕਰ ਦੀਜੈ, ਫਿਰ ਕੀ ਕਰੇ, ਤੀਨ ਭਾਤ ਸਮਸਨ ਕਰ ਲੀਜੈ, ਤਿੰਨੇ ਚੀਜ਼ਾਂ ਬਰਾਬਰ ਦੀਆਂ ਲਵੇ, ਘਿਓ ਖੰਡ ਅਤੇ ਆਟਾ, ਇਹ ਤਿੰਨੇ ਚੀਜ਼ਾਂ ਜਿਹੜੀਆਂ ਨੇ ਬਰਾਬਰ ਦੀਆਂ ਹੋਣੀਆਂ ਚਾਹੀਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਹੈ ਕਿ ਚਾਸ਼ਨੀ ਵਾਲਾ ਨਾਲ ਕੜਾ ਪ੍ਰਸ਼ਾਦ ਬਣਾਉਣਾ, ਚਾਸ਼ਨੀ ਜ਼ਰੂਰ ਬਣਾਉਣੀ ਹੈ। ਪੁਰਾਣੇ ਮਹਾਂਪੁਰਸ਼ਾਂ ਕੋਲੋਂ ਇਸ ਤਰ੍ਹਾਂ ਵੀ ਸੁਣਿਆ, ਉਹ ਕਿਹਾ ਕਰਦੇ ਸਨ ਕਿ ਜਦੋਂ ਕੜਾ ਪ੍ਰਸ਼ਾਦ ਬਣਾਉਣ ਲੱਗਣਾ, ਕੜਾ ਪ੍ਰਸ਼ਾਦ ਬਣਾਉਣ ਤੋਂ ਪਹਿਲਾਂ ਅਰਦਾਸ ਜ਼ਰੂਰ ਕਰ ਲੈਣੀ ਹੈ ਕਿ ਸੱਚੇ ਪਾਤਸ਼ਾਹ ਆਪ ਜੀ ਦੇ ਭੋਗ ਵਾਸਤੇ ਕੜਾ ਪ੍ਰਸ਼ਾਦ ਬਣਾਉਣਾ, ਇਸ ਵਾਸਤੇ ਕਿਰਪਾ ਕਰਿਓ, ਆਪ ਦਇਆ ਤਰਸ ਕਰਕੇ ਇਹ ਬਣਾ ਲਿਓ। ਮਨ ਵਿੱਚ ਭਉ ਰੱਖ ਕੇ, ਮਨ ਵਿੱਚ ਸ਼ਰਧਾ ਭਾਵਨਾ ਰੱਖ ਕੇ ਫਿਰ ਕੜਾ ਪ੍ਰਸ਼ਾਦ ਬਣਾਉਣਾ ਸ਼ੁਰੂ ਕਰੇ। ਤੀਨ ਭਾਤ ਸਮਸਰ ਕਰ ਲੀਜੈ, ਮਾਂਜਨ ਕਰ ਭਾਂਜਨ ਤੋਂ ਬੀਜੈ, ਪਹਿਲਾਂ ਭਾਂਡਿਆਂ ਨੂੰ ਮਾਂਜੇ, ਫਿਰ ਉਹਨਾਂ ਨੂੰ ਧੋ ਲਏ, ਭਾਵ ਚੰਗੀ ਤਰ੍ਹਾਂ ਸਾਫ਼ ਕਰ ਲਏ। ਮਾਂਜਨ ਕਰ ਭਾਂਜਨ ਤੋਂ ਬੀਜੈ, ਫਿਰ ਕੀ ਕਰੇ, ਕਰ ਇਸ਼ਨਾਨ ਚੌਂਕੀ ਪਰ ਬਹਿ, ਇਸ਼ਨਾਨ ਕਰਕੇ ਆਪਣੇ ਸਰੀਰ ਨੂੰ ਪਵਿੱਤਰ ਹੋ ਕੇ ਫਿਰ ਚੌਂਕੀ 'ਤੇ ਬੈਠੇ, ਕਰ ਇਸ਼ਨਾਨ ਚੌਂਕੀ ਪਰ ਬਹਿ, ਚਾਰ ਅੱਖਰ ਬਿਨ ਅਵਰ ਨਾ ਕਹਿ। ਸਤਿਗੁਰੂ ਸੱਚੇ ਪਾਤਸ਼ਾਹ ਦੇ ਬਖਸ਼ੇ ਹੋਏ ਗੁਰਮੰਤਰ ਤੋਂ ਬਿਨਾਂ ਹੋਰ ਕੋਈ ਗੱਲ ਨਾ ਕਰੇ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਹੈ ਕਿ ਜਪਜੀ ਦਾ ਪਾਠ ਕਰੇ। ਮੈਂ ਅਰਜ਼ ਕਰਾਂ, ਵੱਖਰੇ ਵੱਖਰੇ ਥੋੜ੍ਹਾ ਬਹੁਤਾ ਭਿੰਨ ਭੇਦ ਹੈ, ਪਰ ਗੁਰਬਾਣੀ ਪੜ੍ਹਨੀ ਜਾਂ ਨਾਮ ਜਪਣਾ, ਇਸ ਤੋਂ ਬਿਨਾਂ ਹੋਰ ਕੋਈ ਗੱਲਾਂ ਨਾ ਕਰੇ ਕੜਾ ਪ੍ਰਸ਼ਾਦ ਬਣਾਉਂਦਾ ਹੋਇਆ।
ਹੱਥ ਜੋਰ ਠਾਡੋ ਹੋਏ ਕਰੈ,
ਜਦੋਂ ਅਰਦਾਸ ਕਰਨੀ ਹੈ ਹੱਥ ਜੋੜ ਕੇ ਖੜੋ ਕੇ ਕਰਨੀ ਹੈ, ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵ ਹੈ ਤਾਂ ਆਣੈ ਹਰਾਸ। ਅੱਜ ਕੱਲ੍ਹ ਤਾਂ ਸਮਾਜ ਵਿੱਚ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ, ਨਾਮਧਾਰੀ ਭਾਗਾਂ ਵਾਲੇ ਨੇ ਕਿ ਜਿਨ੍ਹਾਂ ਨੂੰ ਅਰਦਾਸ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੱਥ ਜੋੜਨ ਦੀ ਜਾਚ ਹੈ, ਨਹੀਂ ਤਾਂ ਬਹੁਤ ਸਾਰੀਆਂ ਸਿੱਖ ਸ਼੍ਰੇਣੀਆਂ ਵਿੱਚ ਜਾਣ ਦਾ ਮੌਕਾ ਮਿਲਿਆ, ਬਹੁਤ ਸਾਰੇ ਲੋਕਾਂ ਨੂੰ ਹੱਥ ਜੋੜਨ ਦੀ ਜਾਚ ਵੀ ਨਹੀਂ ਹੈਗੀ, ਨਹੀਂ ਪਤਾ ਹੱਥ ਕਿੱਦਾਂ ਜੋੜਨੇ ਆ। ਬਹੁਤੇ ਸਰੀਰ ਹੱਥ ਜੋੜਦੇ ਨੇ, ਉਂਗਲਾਂ ਵਿੱਚ ਉਂਗਲਾਂ ਪਾ ਲੈਂਦੇ ਨੇ, ਇਸ ਤਰ੍ਹਾਂ ਹੱਥ ਜੋੜ ਕੇ ਖਲੋਤੇ ਹੁੰਦੇ ਨੇ, ਅਤੇ ਕਈ ਤਾਂ ਇੱਥੋਂ ਤੱਕ ਵੀ ਹੁੰਦਾ ਕਿ ਇਸ ਤਰ੍ਹਾਂ ਇੱਕ ਹੱਥ ਨਾਲ ਗੁੱਟ ਫੜਿਆ ਹੁੰਦਾ ਦੂਸਰੇ ਹੱਥ ਦਾ, ਆਖੀ ਜਾਂਦੇ ਹਾਂ ਦੋਏ ਘਰ ਜੋੜ ਕਰੋ ਅਰਦਾਸ। ਸਾਡੇ ਵਿੱਚ ਵੀ ਕਈ ਸਰੀਰ ਅਸੀਂ ਇਸ ਤਰ੍ਹਾਂ ਕਰ ਲੈਂਦੇ ਹਾਂ, ਕਈ ਵਾਰੀ ਇੱਦਾਂ ਹੱਥ ਜੋੜੇ ਹੁੰਦੇ, ਕੇਵਲ ਪੋਟੇ ਜੁੜੇ ਹੋਏ ਹੁੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਦੇ ਹੁਕਮ ਅਨੁਸਾਰ ਹੱਥ ਜਿਹੜੇ ਨੇ ਉਹ ਪੂਰਨ ਰੂਪ ਵਿੱਚ ਜੁੜੇ ਹੋਣੇ ਚਾਹੀਦੇ ਨੇ, ਦੋਵੇਂ ਹੱਥ ਜੋੜ ਕੇ ਅਰਦਾਸ ਕੀਤੀ ਜਾਵੇ।
ਕਛ ਅਰ ਪਾਗ ਸ਼ਸਤਰ ਤਨ ਧਰੈ,
ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਰਿਆਦਾ ਅਨੁਸਾਰ ਕਕਾਰਾਂ ਦੀ ਮਰਿਆਦਾ ਜਿਹੜੀ ਹੈ ਉਹ ਪੂਰੀ ਕਰੇ, ਸਿਰ 'ਤੇ ਦਸਤਾਰ ਜਿਹੜੀ ਹੈ ਉਹ ਸਜਾਵੇ। ਮੈਂ ਅਰਜ਼ ਕਰਦਿਆਂ ਗਰੀਬ ਨਿਵਾਜ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਬਹੁਤ ਵਾਰੀ ਹੁਕਮ ਕਰਦੇ ਸੀ ਕਿ ਜਦੋਂ ਪ੍ਰਸ਼ਾਦਾ ਛਕਣ ਲੱਗਣਾ ਸਿੱਖ, ਉਸ ਵੇਲੇ ਪਹਿਲਾਂ ਜੂੜਾ ਕਰਕੇ ਵਿੱਚ ਕੇਸਾਂ ਦੇ ਕੰਘਾ ਲਾ ਕੇ ਦਸਤਾਰ ਸਜਾ ਕੇ ਫੇਰ ਪ੍ਰਸ਼ਾਦਾ ਛਕੇ। ਅਜੇ ਵੀ ਕਿਤੇ ਕਿਤੇ ਇਸ ਤਰ੍ਹਾਂ ਦਾ ਪ੍ਰੋਗਰਾਮ ਵੇਖਣ ਨੂੰ ਮਿਲਦਾ ਹੈ ਕਿ ਰੁਮਾਲੀਆਂ ਸਿਰ ਦੇ ਉੱਤੇ ਉੱਦਾਂ ਹੀ ਦਿੱਤੀਆਂ ਹੁੰਦੀਆਂ ਨੇ, ਕੇਸ ਖਿਲਾਰੇ ਹੁੰਦੇ ਨੇ ਅਤੇ ਉੱਦਾਂ ਹੀ ਪ੍ਰਸ਼ਾਦਾ ਛਕਦੇ ਹੁੰਦੇ ਆ, ਜਾਂ ਜੂੜਾ 'ਤੇ ਕੀਤਾ ਹੁੰਦਾ, ਵਿੱਚ ਕੰਘਾ ਨਹੀਂ ਹੁੰਦਾ, ਪਰ ਉਸੇ ਤਰ੍ਹਾਂ ਹੀ ਉੱਤੇ ਰੁਮਾਲੀ ਲਪੇਟ ਕੇ ਅਸੀਂ ਪ੍ਰਸ਼ਾਦਾ ਛਕਣ ਲੱਗ ਪੈਂਦੇ ਹਾਂ। ਸਤਿਗੁਰੂ ਜੀ ਦਾ ਹੁਕਮ ਜਿਹੜਾ ਹੈ ਉਹ ਇਹ ਹੈ ਕਿ ਮਰਿਆਦਾ ਜਿਹੜੀ ਹੈ ਉਹ ਪੂਰਣੀ ਹੋਣੀ ਚਾਹੀਦੀ ਹੈ, ਔਰ ਪੱਗ ਦੀ ਮਰਿਆਦਾ ਜਿਹੜੀ ਹੈ ਉਹ ਬਰਕਰਾਰ ਰਹੇ।
ਜਿਤ ਕਾਰਜ ਗੁਰ ਭਾਵ ਹਿਤ ਹੋਹੇ ਭਾਵਣੀ ਪੂਰ।
ਗਰੀਬ ਨਿਵਾਜ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਕਿ ਜਦੋਂ ਅਰਦਾਸ ਕਰਨ ਲੱਗੇ ਉਦੋਂ ਵੀ ਪੱਗ ਬੰਨ੍ਹੀ ਹੋਈ ਹੋਵੇ, ਕਕਾਰਾਂ ਦੀ ਮਰਿਆਦਾ ਪੂਰੀ ਹੋਵੇ, ਹੱਥ ਜੋੜੇ ਸਿੱਖ ਅਤੇ ਹੱਥ ਜੋੜ ਕੇ ਅਰਦਾਸ ਕਰੇ। ਜਿਸ ਕਾਰਜ ਵਾਸਤੇ ਵੀ ਐਸੀ ਅਰਦਾਸ ਕਰੇਗਾ ਸਿੱਖ, ਉਸ ਦੀ ਭਾਵਨਾ ਅਨੁਸਾਰ ਸਤਿਗੁਰੂ ਜੀ ਕਿਰਪਾ ਕਰਕੇ ਉਸ ਦੇ ਉਸ ਕਾਰਜ ਨੂੰ ਸੰਪੂਰਨ ਕਰਨਗੇ।
ਇਹਾਂ ਸਿਦਕ ਸਾਬਤ ਭਇਓ ਆਗੇ ਸੁਖ ਭਰਪੂਰ।
ਕਿਉਂਕਿ ਮਰਿਆਦਾ ਵਿੱਚ ਰਹਿ ਹੀ ਉਹ ਸਕਦਾ ਜਿਸ ਦਾ ਸਿਦਕ ਹੈ, ਜਿਸ ਦੇ ਅੰਦਰ ਸਿਦਕ ਨਹੀਂ ਉਹ ਮਰਿਆਦਾ ਨਹੀਂ ਰੱਖ ਸਕਦਾ। ਕਿਉਂਕਿ ਇਸ ਮਰਿਆਦਾ ਨੂੰ, ਇਹ ਤਾਂ ਹੈ ਨਹੀਂ ਕਿ ਇਸ ਮਰਿਆਦਾ ਨੂੰ ਇਸ ਵਾਸਤੇ ਕਿਸੇ ਨੇ ਰੱਖਣਾ ਕਿ ਇਹਦੇ ਵਿੱਚੋਂ ਧਨ ਮਿਲਣਾ, ਇਸ ਮਰਿਆਦਾ ਨੂੰ ਕਿਸੇ ਨੇ ਧਾਰਨ ਹੀ ਇਸੇ ਵਾਸਤੇ ਕਰਨਾ ਕਿ ਗੁਰੂ ਦੀ ਖੁਸ਼ੀ ਮਿਲਣੀ ਹੈ, ਅਤੇ ਗੁਰੂ ਦੀ ਖੁਸ਼ੀ ਲੈਣ ਵਾਸਤੇ ਧਾਰਨ ਕੀਤਾ ਮਰਿਆਦਾ ਨੂੰ, ਅਤੇ ਨਾਲ ਦੀ ਨਾਲ ਇਹ ਹੈ ਕਿ ਮਰਿਆਦਾ ਰੱਖਣ ਲੱਗਾ ਸਿੱਖ ਇਹ ਵਿਸ਼ਵਾਸ ਕਰਦਾ ਕਿ ਗੁਰ ਮੇਰਾ ਸੰਗ ਸਦਾ ਹੈ ਨਾਲੇ, ਮੇਰਾ ਸਤਿਗੁਰੂ ਸਦਾ ਹੀ ਮੇਰੇ ਨਾਲ ਹੈ, ਇਸ ਵਾਸਤੇ ਉਹ ਮਰਿਆਦਾ ਰੱਖਦਾ। ਇਸ ਵਾਸਤੇ ਸਤਿਗੁਰੂ ਜੀ ਹੁਕਮ ਕਰਦੇ ਨੇ ਉਸ ਦਾ ਸਾਬਤ ਸਿਦਕ ਜਿਹੜਾ ਹੈ ਉਹ ਸਾਬਤ ਰਹੇਗਾ ਅਤੇ ਅੱਗੇ ਵੀ ਉਸ ਨੂੰ ਭਰਪੂਰ ਸੁਖਾਂ ਦੀ ਪ੍ਰਾਪਤੀ ਹੋਵੇਗੀ।
ਸਿੱਖ ਕੋ ਆਧਾ ਨਾਮ ਨਾ ਲੇ,
ਸਿੱਖ ਦਾ ਅੱਧਾ ਨਾਮ ਨਾ ਲਵੇ। ਇਹਦਾ ਭਾਵ ਇਹ ਹੈ ਕਿ ਤਿਰਸਕਾਰ ਭਰਿਆ ਨਾ ਲਵੇ, ਐਵੇਂ ਓਏ ਓਏ ਕਰਕੇ ਬੁਲਾਉਣ ਦੀ ਗੱਲ ਜਾਂ ਅੱਧਾ ਨਾ ਲੈ ਕੇ ਕਿਸੇ ਦਾ ਅਪਮਾਨ ਕਰਨ ਦਾ ਜ਼ਿਕਰ ਹੈ ਕਿ ਅਪਮਾਨ ਨਾ ਕਰੇ ਸਿੱਖ, ਸਿੱਖ ਦਾ ਨਾਮ ਲੈਣ ਲੱਗਿਆਂ ਆਵਾਜ਼ ਮਾਰਨ ਲੱਗਿਆਂ।
ਲੇ ਜਮ ਕੇ ਵਸ ਹੋਏ ਤੇ,
ਬੜਾ ਕਰੜਾ ਹੁਕਮ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਕਿ ਜਿਹੜਾ ਸਿੱਖ ਸਿੱਖ ਦਾ ਅੱਧਾ ਨਾ ਲਵੇ, ਭਾਵ ਗੁਰੂ ਕੇ ਸਿੱਖ ਦਾ ਅੰਮ੍ਰਿਤੀਏ ਸਿੱਖ ਦਾ ਤਿਰਸਕਾਰ ਭਰਿਆ ਨਾ ਲਵੇ, ਉਹਦੇ ਨਾਲ ਕੀ ਹੋਵੇਗਾ, ਉਹ ਨਰਕਾਂ ਦੇ ਵਸ ਵਿੱਚ ਪਵੇਗਾ।
ਨਹਿ ਸੁਪ ਤਹਿ ਸਿੱਖ ਸਾਂਝ ਸਵੇਰੇ,
ਸਿੱਖ ਜਿਹੜਾ ਹੈ ਨਾ ਸਵੇਰ ਵੇਲੇ ਅਤੇ ਨਾ ਸ਼ਾਮ ਵੇਲੇ, ਉਹ ਸੌਵੇਂ ਨਾ, ਜਦੋਂ ਸੂਰਜ ਚੜ੍ਹਦਾ ਉਹ ਵੀ ਸੰਧਿਆ ਦਾ ਵੇਲਾ ਹੈ, ਜਦੋਂ ਸੂਰਜ ਅਸਤ ਹੁੰਦਾ ਉਹ ਵੀ ਸੰਧਿਆ ਦਾ ਵੇਲਾ, ਇਹਨਾਂ ਦੋਵਾਂ ਵੇਲਿਆਂ 'ਚ ਸਿੱਖ ਸੌਵੇਂ ਨਾ।
ਅਸੁੱਚ ਝੂਠ ਕੇ ਜਾਏ ਨਾ ਨੇੜੇ,
ਅਸੁੱਚ ਅਤੇ ਝੂਠ ਦੇ ਨੇੜੇ ਨਾ ਜਾਵੇ, ਭਾਵ ਸੁੱਚ ਮਰਿਆਦਾ ਰੱਖੇ, ਝੂਠ ਝੂਠ ਤੋਂ ਹਮੇਸ਼ਾ ਬਚ ਕੇ ਰਹੇ।
ਰੱਖੇ ਹੈ ਨਾ ਕੇਸ ਖੁੱਲੇ ਕਰ ਜੂੜਾ,
ਆਪਣੇ ਕੇਸਾਂ ਨੂੰ ਐਵੇਂ ਹੀ ਖੁੱਲਾ ਨਾ ਛੱਡ ਛੱਡੇ, ਜੂੜਾ ਕਰਕੇ ਰੱਖੇ।
ਦੇ ਦਸਵੰਦ ਗੁਰੂ ਕੋ ਰੂੜਾ,
ਅਤੇ ਪੂਰੀ ਗਿਣਤੀ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਿਮਿਤ ਆਪਣੀ ਕਮਾਈ ਵਿੱਚੋਂ ਦਸਵੰਦ ਜ਼ਰੂਰ ਦੇਵੇ।
ਕਰੇ ਹੈ ਦੰਤ ਧਾਵਨ ਜਲ ਸਾਥਾ,
ਦੰਤ ਧਾਵਨ ਤੋਂ ਭਾਵ ਹੁੰਦਾ ਹੈ ਦਾਤਣ। ਗਰੀਬ ਨਿਵਾਜ ਹੁਕਮ ਕਰਦੇ ਨੇ ਜਦੋਂ ਦਾਤਣ ਕਰਨ ਲੱਗੇ ਸਿੱਖ ਅਤੇ ਉਸ ਵੇਲੇ ਜਲ ਨਾਲ ਕਰੇ, ਪਾਣੀ ਕੋਲ ਰੱਖ ਕੇ ਪਾਣੀ ਨਾਲ ਚੁੜਾ ਕਰ ਕਰਕੇ ਦਾਤਣ ਕਰੇ।
ਪਾਠ ਗੁਰਬਾਣੀ ਟੇਕਹਿ ਮਾਥਾ,
ਅਤੇ ਗੁਰੂ ਕੀ ਬਾਣੀ ਦਾ ਪਾਠ ਕਰਨ ਤੋਂ ਬਾਅਦ ਅਰਦਾਸ ਕਰੇ, ਮੱਥਾ ਟੇਕੇ ਗੁਰੂ ਚਰਨਾਂ ਵਿੱਚ ਨਿਕਟ ਵਸ ਸਮਝ ਕੇ।
ਨਾਨਕ ਦਾਦਕ ਤਜ ਦੋਏ ਗੋਤ,
ਨਾਨਕਿਆਂ ਦੀ ਅਤੇ ਦਾਦਕਿਆਂ ਦੀ ਦੋਵੇਂ ਗੋਤਰਾਂ ਨੂੰ ਛੱਡ ਕੇ,
ਸਾਕ ਗੁਰੂ ਸਿੱਖਣ ਸੰਗ ਹੋਤ,
ਜਦੋਂ ਰਿਸ਼ਤਾ ਕਰਨਾ ਹੈ ਇਹ ਦੋਵੇਂ ਗੋਤਾਂ ਨਾਨਕਿਆਂ ਦੀ ਅਤੇ ਦਾਦਕਿਆਂ ਦੀ ਛੱਡ ਦੇਵੇ ਅਤੇ ਗੁਰਸਿੱਖ ਵੇਖ ਕੇ ਰਿਸ਼ਤਾ ਕਰ ਦੇਵੇ, ਧੀ ਪੁੱਤਰ ਦਾ ਰਿਸ਼ਤਾ ਕਰਨ ਲੱਗਿਆਂ ਇਹਨਾਂ ਦੋਵਾਂ ਗੋਤਰਾਂ ਦਾ ਤਿਆਗ ਕਰ ਦੇਵੇ।
ਇਸ ਪ੍ਰਕਾਰ ਗੁਰਮੁਖ ਕੇ ਲੱਛਣ,
ਗਰੀਬ ਨਿਵਾਜ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਇਸ ਤਰ੍ਹਾਂ ਗੁਰਮੁਖ ਸਿੱਖਾਂ ਦੇ ਲੱਛਣ ਹਨ। ਮੈਂ ਇਹ ਅਰਜ਼ ਕਰਦੇ ਹਾਂ ਕਿ ਇਹ ਮਰਿਆਦਾ ਸਤਿਗੁਰੂ ਜਗਜੀਤ ਸਿੰਘ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਪੂਰਨ ਰੂਪ ਵਿੱਚ ਲਾਗੂ ਕੀਤੀ। ਬਾਕੀ ਸਮਾਜ ਦੇ ਵਿੱਚ ਅੱਜ ਵੀ ਇਹ ਮਰਿਆਦਾ ਬਹੁਤ ਘੱਟ ਚੱਲਦੀ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੀ ਸਖਤੀ ਨਾਲ ਇਸ ਗੱਲ ਦਾ ਹੁਕਮ ਕਰਦੇ ਸਨ ਕਿ ਜਿਹੜੀ ਗੋਤ ਦਾ, ਜਿਹੜੇ ਪਰਿਵਾਰ ਦਾ ਕੋਈ ਮੈਂਬਰ ਹੈ, ਧੀ ਪੁੱਤਰ ਹੈ, ਉਹ ਉਸੇ ਗੋਤ ਵਿੱਚ ਉਸਦਾ ਰਿਸ਼ਤਾ ਨਹੀਂ ਹੋ ਸਕਦਾ। ਪੁਰਾਣੇ ਲੋਕ ਤਾਂ ਇੱਥੋਂ ਤੱਕ ਵੀ ਕਰਦੇ ਸਨ ਵੀ ਕੁਝ ਜਾਤੀਆਂ ਜਿਹੜੀਆਂ ਨੇ ਉਹਨਾਂ ਨੂੰ ਮੰਨਿਆ ਜਾਂਦਾ ਸੀ ਕੁਝ ਗੋਤਾਂ ਨੂੰ ਕਿ ਉਹਨਾਂ ਦੀਆਂ ਮੂਹੀਆਂ ਇਕੱਠੀਆਂ ਨੇ, ਉਹ ਮੂਹੀਆਂ ਵਿੱਚ ਰਿਸ਼ਤਾ ਨਹੀਂ ਸੀ ਕਰਦੇ। ਜਿਸ ਤਰ੍ਹਾਂ ਸਾਡੇ ਗੁਰਾਇਆ ਜਿਹੜੀ ਗੋਤ ਦੇ ਲੋਕ ਨੇ ਉਹ ਢਿੱਲਵਾਂ ਵੱਲ ਰਿਸ਼ਤਾ ਨਹੀਂ ਸੀ ਕਰਦੇ, ਆਪਸ ਵਿੱਚ ਰਿਸ਼ਤਾ ਨਹੀਂ ਸੀ ਹੁੰਦਾ, ਉਹ ਕਹਿੰਦੇ ਸਨ ਇਹਨਾਂ ਦਾ ਪਿਛੋਕੜ ਇੱਕ ਹੈ, ਇਸ ਵਾਸਤੇ ਰਿਸ਼ਤਾ ਨਹੀਂ ਸਨ ਕਰਦੇ। ਮੇਰਾ ਅਰਜ਼ ਕਰਨ ਤੋਂ ਭਾਵ ਹੈ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਨਾਨਕਿਆਂ ਅਤੇ ਦਾਦਕਿਆਂ ਦੀ ਜਿਹੜੀ ਕੁਲ ਹੈ ਉਸ ਨੂੰ ਛੱਡ ਕੇ, ਉਸ ਗੋਤਰ ਨੂੰ ਛੱਡ ਕੇ ਗੁਰਸਿੱਖ ਵੇਖ ਕੇ ਰਿਸ਼ਤੇ ਕੀਤੇ ਜਾਣ।
ਗੁਰਮਹਿ ਨਿਸ਼ਚਾ ਤਰੈ ਹੈ ਵਿਚੱਛਣ,
ਇਹ ਗੁਰਮੁਖ ਦੇ ਲੱਛਣ ਨੇ। ਕੀ ਲੱਛਣ ਨੇ? ਕਿ ਉਹ ਗੁਰੂ ਦੇ ਵਿੱਚ ਵਿਸ਼ੇਸ਼ ਰੂਪ ਵਿੱਚ ਨਿਸ਼ਚਾ ਭਰੋਸਾ ਰੱਖੇ।
ਮਰੇ ਸਿੱਖ ਤੇ ਕਰੇ ਕੜਾ,
ਜਦੋਂ ਕੋਈ ਗੁਰੂ ਕਾ ਸਿੱਖ ਪਰਮੇਸ਼ਰ ਦੇ ਭਾਣੇ ਅਨੁਸਾਰ ਚਲਾਣਾ ਕਰ ਜਾਂਦਾ ਹੈ ਉਸ ਤੋਂ ਬਾਅਦ ਕੜਾ ਪ੍ਰਸ਼ਾਦ ਕਰੇ।
ਤਿਸ ਕੁਟੰਬ ਰੁਦਨਹਿ ਬਹੁ ਨਾ,
ਅਤੇ ਉਸ ਵਿਛੜੇ ਹੋਏ ਪ੍ਰਾਣੀ ਦੇ ਨਿਮਿੱਤ ਉਸ ਦਾ ਪਰਿਵਾਰ, ਉਸ ਦਾ ਕੁਟੰਬ ਰਿਸ਼ਤਾ ਨਾਤਾ ਜਿਹੜਾ ਹੈ ਉਹ ਰੁਦਨ ਨਾ ਕਰੇ, ਰੋਵੇ ਨਾ।
ਤਜਹਿ ਸੂਕ ਸਭ ਆਨੰਦ ਬੜਾਏ,
ਗਰੀਬ ਨਿਵਾਜ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਸ਼ੋਕ ਨੂੰ ਤਜ ਕੇ ਸਤਿਗੁਰੂ ਦਾ ਸ਼ੁਕਰਾਨਾ ਹੀ ਕਰੇ ਕਿ ਹੇ ਗਰੀਬ ਨਿਵਾਜ ਤੇਰੀ ਦਿੱਤੀ ਹੋਈ ਦਾਤ ਤੇਰੇ ਚਰਨਾਂ ਵਿੱਚ ਪ੍ਰਵਾਨ ਹੋਈ ਹੈ।
ਨਹਿ ਪੀਟਹਿ ਤ੍ਰਿਆ ਮਿਲ ਸਮੁਧਾ,
ਅਤੇ ਇਸਤਰੀਆਂ ਇਕੱਠੀਆਂ ਹੋ ਕੇ ਮਕਾਨਾਂ ਦੇ ਰੂਪ ਵਿੱਚ ਪਿੱਟ ਸਿਆਪਾ ਨਾ ਕਰਨ।
ਪੜਹਿ ਸ਼ਬਦ ਕੀਰਤਨ ਕੋ ਕਰੈ,
ਉਸ ਸਤਿਗੁਰੂ ਦੇ ਭਾਣੇ ਵਿੱਚ ਰਹਿੰਦਿਆਂ ਹੋਇਆਂ ਗੁਰੂ ਕੇ ਸ਼ਬਦ ਪੜ੍ਹੇ ਜਾਣ, ਗੁਰੂ ਕੇ ਬਾਣੀ ਦੇ ਅਤੇ ਕੀਰਤਨ ਕੀਤਾ ਕਰਵਾਇਆ ਜਾਵੇ।
ਸੁਨਹਿ ਬੈਠ ਬੈ ਰਾਗ ਸੁਤਰੈ,
ਅਤੇ ਸਤਿਗੁਰੂ ਦੀ ਬਾਣੀ ਦਾ ਕੀਰਤਨ ਬੈਠ ਕੇ ਸੁਣਿਆ ਜਾਵੇ ਅਤੇ ਮਨ ਵਿੱਚ ਵੈਰਾਗ ਧਾਰਨ ਕੀਤਾ ਜਾਵੇ।
ਪੁੰਜ ਸੰਤ ਦਿਜ ਸਿੱਖ ਹਕਾਰੈ,
ਬਹੁਤ ਸਾਰੇ ਗੁਰੂ ਕੇ ਸਿੱਖਾਂ ਨੂੰ, ਗੁਰੂ ਕੇ ਸਾਧੂਆਂ ਨੂੰ ਆਪਣੇ ਘਰ ਵਿੱਚ ਸੱਦਿਆ ਜਾਵੇ ਕਿਸੇ ਪ੍ਰਾਣੀ ਦੇ ਜਾਣ ਤੋਂ ਬਾਅਦ।
ਯਥਾ ਸ਼ਕਤ ਕਰਵਾਏ ਆਹਾਰੈ,
ਯਥਾ ਸ਼ਕਤ ਤੋਂ ਭਾਵ ਹੁੰਦਾ ਹੈ ਜਿੰਨੀ ਸਮਰੱਥਾ ਹੈ, ਜਿੰਨੀ ਸਮਰੱਥਾ ਹੈ ਉਸ ਦੇ ਅਨੁਸਾਰ ਆਏ ਹੋਏ ਸਿੱਖਾਂ ਸਾਧੂਆਂ ਨੂੰ ਜਲ ਪ੍ਰਸ਼ਾਦਾ ਛਕਾਵੇ। ਇੱਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਹੀ ਬਚਨ ਆਉਂਦਾ ਹੈ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਜਦੋਂ ਸਿੱਖ ਸਿੱਖ ਦੇ ਘਰ ਵਿੱਚ ਜਾਵੇ ਅਤੇ ਘਰ ਵਾਲਾ ਸਿੱਖ ਜਿਹੜਾ ਉਹ ਇਹੋ ਜਿਹੇ ਪਦਾਰਥ ਛਕਾਵੇ ਕਿ ਜੇ ਸਿੱਖ ਉਸ ਦੇ ਘਰ ਵਿੱਚ ਮਹੀਨਿਆਂ ਬੱਧੀ ਵੀ ਰਹੇ ਤਾਂ ਉਹਨੂੰ ਉਹੋ ਜਿਹਾ ਛਕਾ ਸਕੇ। ਇਹ ਨਹੀਂ ਕਿ ਇੱਕ ਦਿਨ ਉਹਦੇ ਬੜਾ ਮਾਣ ਸਤਿਕਾਰ ਕਰੇ, ਬੜੇ ਪਦਾਰਥ ਬਣਾ ਕੇ ਛਕਾਵੇ, ਦੂਸਰੇ ਦਿਨ ਪਿਆਰ ਘੱਟ ਜਾਏ, ਉਹ ਪਦਾਰਥ ਘੱਟ ਜਾਣ, ਤੀਜੇ ਦਿਨ ਹੋਰ ਘੱਟ ਜਾਣ, ਚੌਥੇ ਦਿਨ ਹੋਰ ਘੱਟ ਜਾਣ ਅਤੇ ਪੰਜਵੇਂ ਦਿਨ ਨੂੰ ਸਤਿ ਸ਼੍ਰੀ ਅਕਾਲ ਹੋ ਜਾਏ। ਭਾਵ ਜਿਹੜਾ ਹੈ ਉਸ ਨੂੰ ਆਪਣੇ ਪਰਿਵਾਰ ਦਾ ਮੈਂਬਰ ਸਮਝ ਕੇ ਜਿੰਨੀ ਸ਼ਕਤੀ ਹੈ, ਜਿੰਨੀ ਸਮਰੱਥਾ ਨਾਲ ਅਸੀਂ ਸੇਵਾ ਕਰ ਸਕਦੇ ਹਾਂ ਓਨੀ ਸਮਰੱਥਾ ਨਾਲ ਉਹਦੀ ਸੇਵਾ ਕੀਤੀ ਜਾਵੇ ਅਤੇ ਇਸ ਤਰ੍ਹਾਂ ਰੱਖਿਆ ਜਾਵੇ ਕਿ ਉਹ ਪਿਆਰ ਘਟੇ ਨਾ, ਇੱਕ ਸਾਰ ਰਹੇ।
ਦਰਬ ਬਸਤਰ ਦੇ ਭੇਟਣ ਤਾਹੀ
ਅਤੇ ਵਿਛੜੇ ਹੋਏ ਪ੍ਰਾਣੀ ਦੇ ਨਿਮਿਤ ਆਏ ਹੋਏ ਸਿੱਖਾਂ ਸਾਧੂਆਂ ਨੂੰ ਦਰਬ ਧਨ ਵੀ ਦੇਵੇ ਤੇ ਬਸਤਰ ਵੀ ਦੇਵੇ ਜਥਾ ਸ਼ਕਤ।
ਰੀਤ ਬੇਦ ਕੀ ਤਿਆਗੈ ਨਾਹੀ।
ਗੁਰੂ ਕੀ ਜਿਹੜੀ ਮਰਿਆਦਾ ਹੈ, ਗੁਰੂ ਕੀ ਬਾਣੀ ਦੀ ਮਰਿਆਦਾ ਜਿਹੜੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਦੇ ਜਿਹੜੇ ਹੁਕਮ ਨੇ ਉਹਨਾਂ ਨੂੰ ਤਿਆਗੇ ਨਾ।
ਕਿਰਿਆ ਸਮੇਤ ਸਿੱਖ ਕੋ ਸਾਰੈ ਕੇਸ ਛਾਪ ਗੁਰ ਸਿੱਖ ਨਾ ਉਤਾਰੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਨੇ ਕਿ ਜਦੋਂ ਕੋਈ ਸਰੀਰ ਚੜ੍ਹਾਈ ਕਰ ਜਾਂਦਾ, ਆਮ ਕਰਕੇ ਹੁੰਦਾ ਸੀ ਕਿ ਸਿੱਖ ਦੇ ਚੜ੍ਹਾਈ ਕਰਨ ਤੋਂ ਬਾਅਦ ਪਰਿਵਾਰ ਦੇ ਲੋਕ ਜਿਹੜੇ ਸਨ ਉਹ ਮੁੰਡਨ ਕਰਦੇ ਸੀਗੇ, ਸਿਰ ਮੁੰਨ ਦਿੰਦੇ ਸਨ, ਉਹਨੂੰ ਆਉਂਦੇ ਸੀ ਭੱਦਣ ਕਰਨਾ, ਅਤੇ ਉਹ ਸਿਰ ਨਾਮ ਨਾ ਆਵੇ, ਆਪਣੇ ਕੇਸਾਂ ਦੀ ਬੇਅਦਬੀ ਨਾ ਕਰੇ, ਇਸ ਨੂੰ ਗੁਰੂ ਕੀ ਮੋਹਰ ਛਾਪ ਰਹਿਣ ਦੇਵੇ, ਬਰਕਰਾਰ ਰਹਿਣ ਦੇਵੇ ਅਤੇ ਉਸ ਸਤਿਗੁਰੂ ਦੇ ਭਾਣੇ ਵਿੱਚ ਰਹੇ।
ਪਹੁਲੀਆ ਸਿੱਖ ਰੱਖੈ ਅਦਾਬ
ਅਤੇ ਜਿਹੜੇ ਅੰਮ੍ਰਿਤਧਾਰੀ ਸਿੱਖ ਨੇ, ਗੁਰੂ ਕੇ ਸਿੱਖ ਸਾਧੂ ਨੇ, ਉਹਨਾਂ ਦਾ ਇੱਜ਼ਤ ਸਤਿਕਾਰ ਮਾਣ ਰੱਖੇ।
ਰੱਖੈ ਹੈ ਨਾ ਬੇਮੁਖ ਹੋਵੈ ਸੋ ਖਰਾਬ।
ਹਾਂਜੀ, ਉਹਨਾਂ ਤੋਂ ਬੇਮੁਖਤਾ ਨਾ ਰੱਖੇ। ਜੇ ਕੋਈ ਗੁਰੂ ਕੇ ਸਿੱਖਾਂ ਤੋਂ, ਗੁਰੂ ਕੀ ਸੰਗਤ ਤੋਂ ਬੇਮੁਖ ਹੁੰਦਾ ਹੈ ਤਾਂ ਉਸ ਨੂੰ ਖਰਾਬ ਹੋਣਾ ਪਵੇਗਾ।
ਸਹਿ ਸਾਸਨਾ ਜਮ ਕੀ ਪਹਾਰੀ।
ਗੁਰੂ ਕੇ ਸਿੱਖਾਂ ਦਾ, ਗੁਰੂ ਕੀ ਸੰਗਤ ਦਾ ਤਿਰਸਕਾਰ ਕਰਨ ਵਾਲਾ ਮਨੁੱਖ ਜਿਹੜਾ ਹੈ ਉਸ ਨੂੰ ਜਮਾਂ ਦੀ ਤਾੜਨਾ ਸਹਿਣੀ ਪਵੇਗੀ।
ਪਰਹ ਨਰਕ ਮਹਿ ਹਵੈ ਨਾ ਉਭਾਰੀ।
ਅਤੇ ਉਹ ਰੋਣ ਪਿੱਟਣ ਤੋਂ, ਸਿਆਪਾ ਕਰਨ ਤੋਂ ਬਚਿਆ ਰਹੇ। ਉਸ ਨੂੰ ਗੁਰੂ ਕੇ ਸਮਾਨ ਹੀ ਜਾਣੇ। ਜਦੋਂ ਗੁਰੂ ਕੇ ਸਿੱਖ ਨੂੰ ਦਰਸ਼ਨ ਕਰੇ, ਗੁਰੂ ਕੇ ਸਿੱਖ ਦਾ ਉਹਦੇ ਸਿਰ 'ਤੇ ਕੇਸ ਵੇਖ ਕੇ, ਉਸ ਦੀ ਮਰਿਆਦਾ ਨੂੰ ਸੰਪੂਰਨ ਵੇਖ ਕੇ, ਉਹਦੇ ਵਿੱਚੋਂ ਆਪਣੇ ਸਤਿਗੁਰੂ ਦਾ ਦਰਸ਼ਨ ਕਰੇ।
ਗੁਰ ਸਮੇਂ ਅਦਬ ਕੇਸ ਕੋ ਠਾਨੈ
ਅਤੇ ਕੇਸਾਂ ਦਾ ਅਦਬ ਜਿਹੜਾ ਹੈ ਉਹ ਗੁਰੂ ਦੇ ਸਮਾਨ ਕਰੇ।
ਜੋ ਉਤਾਰਹਿ ਤਾਹੇ ਤਜ ਦੇਨਾ।
ਜਿਹੜੇ ਕੇਸ ਉਤਾਰਨ ਵਾਲੇ ਲੋਕ ਨੇ ਉਹਨਾਂ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਕੇਸਾਂ ਦੀ ਬੇਅਦਬੀ ਕਰਨ ਵਾਲੇ ਲੋਕਾਂ ਦਾ ਤਿਆਗ ਕਰ ਦੇਣਾ ਚਾਹੀਦਾ ਹੈ।
ਸਾਕਤ ਜਹ ਕਰ ਪਾਨ ਨਾ ਲੈਣਾ।
ਉਹਨਾਂ ਨੂੰ ਸਾਕਤ ਪੁਰਸ਼ ਸਮਝਣਾ ਚਾਹੀਦਾ ਅਤੇ ਉਹਨਾਂ ਦੇ ਹੱਥਾਂ ਦਾ ਜਲ ਪਾਣੀ ਜਿਹੜਾ ਹੈ ਉਹ ਨਹੀਂ ਵਰਤਣਾ ਚਾਹੀਦਾ। ਇੱਕ ਰਹਿਤਨਾਮੇ 'ਚ ਇਸ ਤਰ੍ਹਾਂ ਵੀ ਪਾਠ ਆਉਂਦਾ ਕਿ ਮੋਨੇ ਨਾਲ, ਕੁੜੀ ਮਾਰ ਨਾਲ, ਨੜੀ ਮਾਰ ਨਾਲ, ਸਿਰ ਗੁੰਮ ਨਾਲ, ਰਾਮ ਰਾਈਏ ਨਾਲ, ਧੀਰ ਮੱਲੀਏ ਨਾਲ, ਇਹਨਾਂ ਨਾਲ ਨਹੀਂ ਵਰਤਣਾ। ਭਾਵ ਇਸ ਤਰ੍ਹਾਂ ਦੇ ਬਚਨ ਜਿਹੜੇ ਨੇ ਉਹ ਆਉਂਦੇ ਹਨ ਰਹਿਤਨਾਮਿਆਂ ਦੇ ਵਿੱਚ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਨੇ ਕਿ ਜਿਹੜੇ ਲੋਕ ਕੇਸਾਂ ਦੀ ਬੇਅਦਬੀ ਕਰਦੇ ਨੇ, ਮੈਂ ਅਰਜ਼ ਕਰਦਿਆਂ ਕਿ ਕੇਸ ਕੇਵਲ ਸਿਰ ਦੇ ਹੀ ਨਹੀਂ, ਕੇਸ ਦਾੜੇ ਦੇ ਵੀ ਨੇ। ਆਪਣੇ ਸਰੀਰ ਦੇ ਰੋਮਾਂ ਦਾ ਸਤਿਕਾਰ ਕਰਨਾ ਅੱਜ ਕੱਲ੍ਹ ਬੜਾ ਰਿਵਾਜ਼ ਚੱਲਿਆ ਹੋਇਆ, ਖਾਸ ਕਰਕੇ ਸਾਡੀਆਂ ਬੀਬੀਆਂ ਭੈਣਾਂ ਵਿੱਚ ਇਹ ਰਿਵਾਜ਼ ਜ਼ਿਆਦਾ ਪ੍ਰਚਲਿਤ ਹੋ ਗਿਆ। ਜੇ ਹੋਰ ਕੁਝ ਨਹੀਂ ਤਾਂ ਭਰਵੱਟਿਆਂ 'ਤੇ ਬਹੁਤ ਜ਼ੋਰ ਦਿੱਤਾ ਜਾਂਦਾ। ਮੈਂ ਅਰਜ਼ ਕਰਾਂ ਹੈ ਉਹ ਵੀ ਕੇਸ ਹੀ ਨੇ। ਕਿਸ ਤਰ੍ਹਾਂ ਮਰਿਆਦਾ ਰੱਖਣੀ ਹੈ ਅਸੀਂ ਉਹ ਗੱਲ ਵੱਖਰੀ ਹੈ, ਕਿੰਨੀ ਰੱਖ ਰਹੇ ਹਾਂ, ਕੀ ਕਰ ਰਹੇ ਹਾਂ ਉਹ ਗੱਲ ਅਲੈਦਾ। ਪਰ ਜਿਹੜੇ ਭਰਵੱਟੇ ਨੇ ਉਹ ਵੀ ਸਿਰ ਦੇ ਕੇਸਾਂ ਦੇ ਬਰਾਬਰ ਹੀ ਹਨ। ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ।
ਮਰਨ ਕੇ ਜਨਮ ਪੁੱਤਰ ਕੇ ਵਿਆਹੂ।
ਹਾਂਜੀ,
ਬਖਸਾ ਮੈਂ ਤਨਖਾਹ ਸੁਰਾਹੂ।
ਜਦੋਂ ਕਿਸੇ ਦੇ ਘਰ ਕੋਈ ਖੁਸ਼ੀ ਖੁਸ਼ਹਾਲੀ ਦਾ ਮੌਕਾ ਆਵੇ ਅਤੇ ਖੁਸ਼ੀ ਖੁਸ਼ਹਾਲੀ ਦੇ ਮੌਕੇ 'ਤੇ ਸਾਧ ਸੰਗਤ ਨੂੰ ਆਪਣੇ ਘਰ ਵਿੱਚ ਸੱਦੇ, ਭਾਵ ਪੁੱਤਰ ਦਾ ਜਨਮ ਹੋਇਆ, ਪੁੱਤਰ ਦਾ ਅੰਮ੍ਰਿਤ ਸੰਸਕਾਰ ਹੋਇਆ, ਜਾਂ ਪੁੱਤਰ ਦਾ ਵਿਆਹ ਹੈ, ਕਿਸੇ ਬੱਚੇ ਦਾ ਵਿਆਹ ਹੈ, ਉਦੋਂ ਸਾਧ ਸੰਗਤ ਨੂੰ ਆਪਣੇ ਘਰ ਵਿੱਚ ਸੱਦ ਕੇ ਅਤੇ ਆਪਣੀਆਂ ਮਰਿਆਦਾ ਵਿੱਚ ਹੋਈਆਂ ਗਲਤੀਆਂ ਨੂੰ ਗੁਰੂ ਕਾ ਸਿੱਖ ਬਖਸ਼ਾ ਲਵੇ ਅਰਦਾਸ ਕਰਵਾ ਕੇ।
ਮੋਨੇ ਕਰ ਆਹਾਰ ਨਹਿ ਖਾਨਾ।
ਕੇਸਾਂ ਦਾ ਕਤਲ ਕਰਨ ਵਾਲੇ ਮਨੁੱਖ ਦੇ ਹੱਥੋਂ, ਕੇਸਾਂ ਦਾ ਅਪਮਾਨ ਕਰਨ ਵਾਲੇ, ਕੇਸ ਕਟਾਉਣ ਵਾਲੇ ਮਨੁੱਖ ਦੇ ਹੱਥੋਂ ਪ੍ਰਸ਼ਾਦਾ ਪਾਣੀ ਲੈ ਕੇ ਨਹੀਂ ਛਕਣਾ।
ਸਿਲਾ ਨਾ ਪੂਜੈ ਪਾਨ ਨਾ ਪਾਨਾ।
ਅਤੇ ਸਿਲਾ ਨਾ ਪੂਜੈ, ਜਿਹੜੇ ਪੱਥਰ ਦੀ ਪੂਜਾ ਹੈ, ਮੂਰਤੀ ਪੂਜਾ ਹੈ, ਉਹ ਨਹੀਂ ਕਰਨੀ ਅਤੇ ਪਾਨ ਆਦਿਕ ਨਹੀਂ ਖਾਣਾ।
ਵਰਨਾਸ਼ਰਮ ਕੀ ਰੀਤ ਵਿਰੋਧੀ।
ਵਰਨ ਆਸ਼ਰਮ ਦੀ ਜਿਹੜੀ ਆਪਸ ਵਿੱਚ ਵਿਰੋਧੀ ਰੀਤੀ ਹੈ, ਬ੍ਰਾਹਮਣ ਦੀਆਂ ਰੀਤੀਆਂ ਰਿਵਾਜ਼ ਹੋਰ ਨੇ, ਖੱਤਰੀ ਦੇ ਹੋਰ ਨੇ, ਵੈਸ਼ ਦੇ ਹੋਰ ਨੇ, ਸ਼ੂਦਰ ਦੇ ਹੋਰ ਨੇ, ਆਪਸ ਵਿੱਚ ਜਿਹੜੇ ਵਿਰੋਧਾ ਭਾਵ ਹੈ।
ਮਮ ਸਿੱਖ ਕਰਹਿ ਨਾ ਰਾਖਹਿ ਸੋਧੀ,
ਮੇਰਾ ਸਿੱਖ ਸੋਝੀ ਰੱਖੇ ਇਸ ਗੱਲ ਦੀ ਅਤੇ ਉਹ ਜਿਹੜੀ ਵਰਨ ਆਸ਼ਰਮ ਦਾ ਵਿਰੋਧ ਹੈ ਉਸ ਦੇ ਵਿੱਚ ਨਾ ਪਵੇ ਕਿ ਬ੍ਰਾਹਮਣ ਦੀ ਰਹਿਤ ਹੋਰ ਹੈ, ਖੱਤਰੀ ਦੀ ਹੋਰ ਹੈ, ਸਾਰਿਆਂ ਦੀ ਰਹਿਤ ਮਰਿਆਦਾ ਜਿਹੜੀ ਹੈ ਉਹ ਇੱਕ ਜੈਸੀ ਹੋਵੇ। ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾਚਕ ਹਾਂ। ਸਤਿ ਸ਼੍ਰੀ ਅਕਾਲ।